अंतर लोभ सुआओ, गुरमुख हृदय शब्द नाते दियो, हर नाम न लागा पाओ, कूड़ कपट पाज लह जाती, मनमुख फीका आलाओ, भगता विच आप वर्तदा प्रभ जी, भगती हो तू जाता, माया मो सब लोक है तेरी, तू एको पुरख विधाता, हौ मैं मार मनसा मन समानी, गुर कै शब्द पछाता, अचिंत काम करे प्रभ तिनके, जिन हर का नाम प्यारा, गुर पर साध सदा मन वसिया, सब काज सवारन हारा, ओ ना की रीत करे सो विगुच्चे, जिन हर प्रभ है रखवारा, बिन सतगुर सेवै किनै न पाया, मन मुख भौंक मुवे दिल लाई, आवै जावै और न पावै, दुख मह दुख समाय, गुरमुख होवै सो अमृत पीवै, सहजे साच समाय, बिन सतगुर सेवे जन्म न छोटै, जे अनेक कर्म करै अद थाई, वेद पढ़ै तै वाद वखाण है, बिन हर पत गवाय, सच्चा सतगुर साची जिस बाणी, भज छूटै गुर शरणाई, जिन हर मन वसिया से दर साचे, दर साचे सत्यारा, ओना दी शोभा जुग जुग होई, कोई न मेटन हारा, नानक तिनकै सत बल हारै, जिन हर राखिया पुर धारा, ओना दी शोभा जुग जुग होई, कोई न मेटन हारा, नानक तिनकै सत बल हारै, जिन हर राखिया उरधारा। वाहगुरु जी का खालसा, वाहगुरु जी की फतह। परम सम्मान योग साहिब सतगुरु श्री गुरु ग्रंथ साहिब महाराज जी के पावन पवित्र हजूरी अंदर शोभायमान होए बैठे गुरु सवारे सतसंगी जनों, अज जो अमृत वेले धन गुरु ग्रंथ साहिब कृपालू जी ने इस स्थान के पावन पवित्र हुक्म की दात बख्शी है। ये अमृत बचन धन गुरु अमरदास जी के उच्चारण किए हुए गुरु ग्रंथ साहिब जी के अंक 637 ते ये बचन प्रारंभ होंगे। इस पवित्र अमृत बचन नु हजूर ने अष्टपदी रूप विच उच्चारण किया है, पर इतना सरलेख है तुकी, और ते तुकी का अर्थ की है। इस तो पहला गुरु नानक साहिब जी की अष्टपदी ਦੀ ਆਰੰਭ ਹੁੰਦੀ ਹੈ ਉਹ ਵਿੱਚ ਚੌਥ ਚੁੱਕੀ। ਦਾਤਾਰ ਜੀ ਨੇ ਇਸ ਤੋਂ ਬਾਅਦ ਜਿਹੜੀ ਅਸ਼ਟਪਦੀ ਉਚਾਰਨ ਕੀਤੀ ਉਹ ਵਿੱਚ ਦੋ ਚੁੱਕੀ। ਹੁਣ ਜਦੋਂ ਅਸੀਂ ਚੌਥ ਚੁੱਕੀ ਦੋ ਚੁੱਕੀ ਤੇ ਚੁੱਕੀ ਪੜ੍ਹਨੀ ਹੈ, ਇਹਦਾ ਭਾਵ ਇਹ ਹੈ ਕਿ ਇੱਕ ਅਸ਼ਟਪਦੀ ਦੇ ਇੱਕ ਇੱਕ ਪਦੇ ਵਿੱਚ ਜੇ ਲਿਖਿਆ ਦੋ ਚੁੱਕੀ ਤੇ ਦੋ ਦੋ ਚੁੱਕਾਂ ਦਾ ਪਦਾ ਹੈ। ਜੇ ਲਿਖਿਆ ਹੈ ਚੌਥ ਚੁੱਕੀ, ਇਹਦਾ ਭਾਵ ਇੱਕ ਪਦੇ ਵਿੱਚ ਚਾਰ ਚਾਰ ਤੁਕਾਂ ਨੇ। ਜੇ ਕਿਰਪਾਲੂ ਸਤਿਗੁਰੂ ਜੀ ਨੇ ਇੱਥੇ ਸ਼ਬਦ ਲਿਖਿਆ ਤਿੰਨ ਤੁਕੀ ਤੇ ਇਹਦਾ ਭਾਵ ਹੈ ਕਿ ਇੱਕ ਪਦੇ ਵਿੱਚ ਤਿੰਨ ਤਿੰਨ ਤੁਕਾਂ ਨੇ। ਆਪਾਂ ਕਹਾਂਗੇ ਵੀ ਦੋ ਤੁਕੀ, ਤਿੰਨ ਤੁਕੀ, ਚੌਥ ਤੁਕੀ। ਇਸੇ ਤਰ੍ਹਾਂ ਜਦੋਂ ਅਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਉਸ ਪਵਿੱਤਰ ਬਾਣੀ ਦੀ ਹਰ ਇੱਕ ਅਸ਼ਟਪਦੀ ਵਿੱਚ ਅੱਠ ਅੱਠ ਪਦੇ ਨੇ ਤੇ ਕਦੀ ਗਿਣਤੀ ਕਰਕੇ ਦੇਖੋ ਇੱਕ ਇੱਕ ਪਦੇ ਵਿੱਚ ਦਸ ਦਸ ਤੁਕਾਂ। ਪਰ ਉੱਥੇ ਦਾਤਾਰ ਜੀ ਨੇ ਉੱਪਰ ਕਰਨੇ ਕੋਈ ਨਹੀਂ ਦਿੱਤਾ। ਇੱਥੇ ਹਜ਼ੂਰ ਨੇ ਆਰੰਭਤਾ ਕੀਤੀ ਵੀ ਭਾਈ ਜਿਹੜੀ ਤੁਸੀਂ ਅਸ਼ਟਪਦੀ ਪੜ੍ਹਨ ਲੱਗੇ ਹੋ ਨਾ, ਇੱਕ ਅਸ਼ਟਪਦੀ ਦੇ ਇੱਕ ਇੱਕ ਪਦੇ ਵਿੱਚ ਤਿੰਨ ਤਿੰਨ ਤੁਕਾਂ ਹੋਣਗੀਆਂ। ਹਜ਼ੂਰ ਧੰਨ ਗੁਰੂ ਅਮਰਦਾਸ ਜੀ ਨੇ ਇਸ ਪਾਵਨ ਅਸ਼ਟਪਦੀ ਵਿੱਚ ਕੇਵਲ ਰੱਬ ਦੀ ਭਗਤੀ ਕਰਨ ਵਾਲੇ, ਇੱਕ ਤਾਂ ਉਹਨਾਂ ਦੀ ਉਪਮਾ ਵੀ ਪਰਮਾਤਮਾ ਉਹਨਾਂ ਦੀ ਕਿਵੇਂ ਰੱਖਿਆ ਕਰਦਾ, ਤੇ ਦੂਜੇ ਪਾਸੇ ਜਿਹੜੇ ਭਗਤੀ ਤੋਂ ਵਾਂਝੇ ਰਹਿ ਗਏ ਨੇ ਮਨਮੁਖ ਬਿਰਤੀ ਵਾਲੇ ਬੰਦੇ, ਉਹਨਾਂ ਦੀ ਜ਼ਿੰਦਗੀ ਵਿੱਚ ਖੁਆਰੀ ਕਿੰਨੀ ਕੁ। ਇਸ ਪਵਿੱਤਰ ਸ਼ਬਦ ਦੀ ਰਹਾਉ ਦੀ ਤੁਕ ਹੈ ਹਰ ਜੀ ਇਹ ਤੇਰੀ ਵਡਿਆਈ, ਇਹ ਮੇਰੇ ਕਰਤੇ ਪੁਰਖ ਵਾਹਿਗੁਰੂ ਜੀ ਇਹ ਤੇਰੀ ਆਪਣੀ ਵਡਿਆਈ, ਤੇਰੀ ਆਪਣੀ ਉਪਮਾ ਹੈ। ਭਗਤਾਂ ਕੀ ਪੈਜ ਰੱਸ ਤੂੰ ਸਵਾਮੀ, ਇਹ ਮੇਰੇ ਮਾਲਕ ਤੂੰ ਆਪਣੇ ਭਗਤਾਂ ਦੀ ਇੱਜ਼ਤ, ਆਪਣੇ ਭਗਤਾਂ ਦੀ ਪੈਜ ਰੱਖ, ਕਿਉਂਕਿ ਭਗਤ ਤੇਰੀ ਸਰੜਾਈ। ਪਰਮੇਸ਼ਵਰ ਜੀ ਭਗਤੀ ਕਰਨ ਵਾਲੇ, ਸਿਮਰਨ ਕਰਨ ਵਾਲੇ ਭਗਤ ਜਿਹੜੇ ਨੇ ਉਹ ਤੇਰੇ ਚਰਨਾਂ ਦੀ ਸ਼ਰਨ ਵਿੱਚ ਆਏ। ਹੁਣ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ, ਭਗਤੀ, ਭਗਤਾਂ ਬੜੀ ਬੜੀ ਸ਼ਬਦ ਆਇਆ ਹੈ। ਸਾਹਿਬ ਕਿਰਪਾਲੂ ਜੀ ਦੀ ਅੰਮ੍ਰਿਤ ਬਾਣੀ ਵਿੱਚ ਪਹਿਲੀ ਗੱਲ ਕਿ ਭਗਤ ਹੈ ਕੌਣ। ਆਪਾਂ ਆਮ ਤੌਰ ਤੇ ਹਰ ਇੱਕ ਲਈ ਸ਼ਬਦ ਕਈ ਵਾਰ ਵਰਤਣੇ, ਬੰਦਾ ਬੜਾ ਭਗਤ ਹੈ ਜੀ। ਜਦੋਂ ਬੰਦਾ ਸਿੱਧਾ ਸਾਦਾ ਵੀ ਕੋਈ ਹੋਵੇ ਅਸੀਂ ਕਹਿੰਦੇ ਇਹ ਬੰਦੇ ਨੂੰ ਕੋਈ ਪਤਾ ਨੀ, ਬੜਾ ਭਗਤ ਜੀ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪਹਿਲਾਂ ਦੇਖੀਏ ਵੀ ਭਗਤ ਦੀ ਪਰਿਭਾਸ਼ਾ ਕੀ, ਤੇ ਮੇਰੇ ਗੁਰੂ ਅਮਰਦਾਸ ਕਿਰਪਾਲੂ ਜੀ ਨੇ ਆਨੰਦ ਸਾਹਿਬ ਦੀ ਇੱਕ ਪੌੜੀ ਵਿੱਚ ਭਗਤ ਦਾ ਜੀਵਨ, ਭਗਤਾਂ ਦੀ ਪਰਿਭਾਸ਼ਾ ਦੱਸੀ। ਭਗਤ ਕੌਣ ਹੁੰਦਾ ਹੈ? ਹਜ਼ੂਰ ਨੇ ਕਿਹਾ ਵੀ ਭਗਤਾਂ ਦੀ ਜਿਹੜੀ ਚਾਲ ਹੈ ਉਹ ਦੁਨੀਆਦਾਰਾਂ ਦੀ ਚਾਲਾਂ ਚਾਲ ਨਾਲੋਂ ਵੱਖਰੀ। ਇਸ ਚਾਲ ਦਾ ਅਰਥ ਜੀਵਨ ਜੀਣ ਦਾ ਢੰਗ, ਨਾ ਕਿ ਤੁਰਨ ਦਾ ਢੰਗ। ਸਾਹਿਬ ਕਹਿੰਦੇ ਨੇ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਵਾਂ ਤੇਰੀ ਬਿਖਮ ਮਾਰਗ ਚੱਲਣਾ। ਪਹਿਲੀ ਗੱਲ ਕਿ ਰੱਬ ਦੀ ਭਗਤੀ ਕਰਨ ਵਾਲੇ ਦੇ ਜੀਵਨ ਦਾ ਢੰਗ ਸੰਸਾਰ ਦੇ ਲੋਕਾਂ ਦੀ ਜ਼ਿੰਦਗੀ ਜੀਣ ਵਾਲਿਆਂ ਨਾਲੋਂ ਬਿਲਕੁਲ ਨਿਆਰਾ ਹੈ। ਕਿਉਂ ਜੀ? ਦਾਤਾਰ ਜੀ ਨੇ ਬਾਣੀ ਵਿੱਚ ਇੱਕ ਤੁੱਕ ਵੀ ਕਿਹੜੀ, ਕਹਿੰਦੇ ਨੇ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਕਹਿ ਲੱਗੇ ਦੋਨਾਂ ਦੇ ਰਸਤੇ ਵੱਖਰੇ ਵੱਖਰੇ ਨੇ, ਇੱਕ ਪੂਰਬ ਨੂੰ ਤੁਰਿਆ ਜਾਂਦਾ, ਇੱਕ ਪੱਛਮ ਨੂੰ ਚੱਲਿਆ ਜਾਂਦਾ। ਪੂਰਬ ਤੇ ਪੱਛਮ ਵੱਲ ਵੱਖ ਵੱਖ ਪਾਸੇ ਮੂੰਹ ਕਰਕੇ ਤੁਰਨ ਵਾਲਿਆਂ ਦਾ ਮਿਲਾਪ ਕਿੱਥੇ ਹੋ ਸਕਦਾ? ਇਹਦਾ ਭਾਵ ਕਿ ਦੁਨੀਆਦਾਰ ਬੰਦੇ ਨੇ ਕੇਵਲ ਵੇਖਣਾ ਕਿ ਮੇਰੀ ਦੁਨੀਆ ਕਿਵੇਂ ਬਚਦੀ ਹੈ, ਤੇ ਭਗਤੀ ਕਰਨ ਵਾਲੇ ਨੇ ਇਹ ਗੱਲ ਸਮਝਣੀ ਹੈ ਦੁਨੀਆ ਰਹਿਣੀ ਕੋਈ ਨਹੀਂ, ਮੇਰਾ ਦੀਨ ਕਿਵੇਂ ਬਚਦਾ, ਮੈਂ ਆਪਣੇ ਧਰਮ ਵਿੱਚ ਪ੍ਰਪੱਕ ਰਹਿ ਸਕਦਾ। ਭਗਤ ਜਿਹੜਾ ਉਹਦੇ ਬਾਰੇ ਹਜ਼ੂਰ ਗੁਰੂ ਅਮਰਦਾਸ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਤੇਰੀ ਬਿਖਮ ਮਾਰਗ ਚੱਲਣਾ। ਲੱਭ ਲੋਭ ਅਹੰਕਾਰ ਸਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ। ਹੁਣ ਇਹ ਭਗਤ ਉਹਦੇ ਅੰਦਰ ਲਾਲਚ ਨਹੀਂ, ਉਹਦੇ ਅੰਦਰ ਤਮਾ ਨਹੀਂ, ਉਹਦੇ ਅੰਦਰ ਹੰਕਾਰ ਨਹੀਂ, ਉਹਦੇ ਅੰਦਰ ਤ੍ਰਿਸ਼ਨਾ ਦੀ ਅੱਗ ਬਲਦੀ ਨਹੀਂ। ਤਾਂ ਭਗਤ ਵਿੱਚ ਅੱਗ ਬਲਦੀ ਜ਼ਰੂਰ ਹੈ, ਪਰ ਹਕੀਕਤ ਤੇ ਤ੍ਰਿਸ਼ਨਾ ਦੀ ਵੀ ਵੈਰਾਗ ਦੀ ਅਗਨੀ ਬਲਦੀ। ਮਿਲਾਪ ਦੀ ਇੱਕ ਤੜਪ ਹੈ। ਸਾਹਿਬ ਕਹਿਣ ਲੱਗੇ ਲੱਭ ਲੁਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ। ਇਹੀ ਕਾਰਨ ਬਾਬਾ ਫਰੀਦ ਸਾਹਿਬ ਨੇ ਇੱਕ ਬਚਨ ਕਿਹਾ, ਮੈਂ ਇਸੇ ਪੌੜੀ ਚ ਫਿਰ ਪਰਤ ਕੇ ਆਉਣਾ। ਬਸ ਇਸ ਕਰਕੇ ਬੇਨਤੀ ਰਾਮ ਕਰਨੀ ਚਾਹੁੰਦਾ, ਭਗਤ ਹੁੰਦਾ ਕੌਣ ਹੈ? ਜਿਹੜਾ ਬੰਦਾ ਕਦਾਈ ਹੋਵੇ, ਜਿਹਨੂੰ ਦਿਮਾਗੀ ਤੌਰ ਤੇ ਜਿਹੜਾ ਸੰਤੁਲਨ ਵਿਗੜ ਜਾ ਕੇ ਕਿੰਨੇ ਤੇ ਕੱਲਾ ਭਗਤ ਹੋ ਜੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਭਗਤੀ ਇੱਕ ਅਸਲ ਵਿੱਚ ਭਗਤ ਅੰਦਰ ਦੀ ਸ਼ਖਸੀਅਤ ਹੈ। ਭਗਤ ਕੇਵਲ ਬਾਹਰ ਦੇ ਦਫ਼ਤਰਾਂ ਦਾ ਨਾਮ ਨਹੀਂ, ਭਗਤ ਤਾਂ ਇੱਕ ਅੰਦਰੋਂ ਉਪਜੀ ਹੋਈ ਕਮਾਈ ਕਰਨ ਤੋਂ ਬਾਅਦ ਸ਼ਖਸੀਅਤ ਹੈ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿੰਦੇ ਨੇ ਜਿਹੜੇ ਰੱਬ ਦੀ ਭਗਤੀ ਕਰਨ ਵਾਲੇ ਨੇ ਨਾ, ਬਾਬਾ ਫਰੀਦ ਸਾਹਿਬ ਕਹਿੰਦੇ ਉਹਨਾਂ ਵਿੱਚ ਖੂਨ ਹੀ ਕੋਈ ਨਹੀਂ ਹੁੰਦਾ। ਤੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਇੱਕ ਮਿਹਰ ਕੀਤੀ, ਉੱਥੇ ਇਹ ਨਹੀਂ ਕਿਹਾ ਵੀ ਉਹਨਾਂ ਵਿੱਚ ਖੂਨ ਦਾ ਭਾਵ ਕੀ ਹੈ, ਵੀ ਕਿਹੜਾ ਖੂਨ ਨਹੀਂ ਹੁੰਦਾ। ਸਾਹਿਬ ਬਾਬਾ ਫਰੀਦ ਸਾਹਿਬ ਨੇ ਬਚਨ ਵੀ ਕੀਤੇ ਸਨ, ਕਹਿਣ ਲੱਗੇ ਕਿ ਰੱਤੀ ਰੱਤ ਨਾ ਨਿਕਲੇ ਜੇ ਤਨ ਕੀੜਾ ਕੋਏ, ਜੋ ਤਨ ਰੱਤੇ ਰੱਬ ਚੋਂ ਸਿੱਖ ਤਨ ਰੱਬ ਨਾ ਹੋਏ। ਤੇ ਜਿਹੜੇ ਰੱਬ ਵਿੱਚ ਰੱਤੇ ਹੋਏ ਭਗਤ ਨੇ ਉਹਨਾਂ ਦੇ ਤਨ ਵਿੱਚ ਖੂਨ ਹੀ ਨਹੀਂ। ਤੇ ਅੱਜ ਤਾਂ ਇਹ ਗੱਲ ਅਸੀਂ ਬਿਲਕੁਲ ਮੰਨਣ ਨੂੰ ਤਿਆਰ ਹੋ ਗਏ ਹਾਂ ਨਾ। ਦੇਖੋ ਮੇਰੇ ਗੁਰੂ ਗ੍ਰੰਥ ਸਾਹਿਬ ਮੁਦਤ ਪਹਿਲਾਂ ਇੱਕ ਬਚਨ ਕਹਿੰਦੇ ਇੱਕ ਗੱਲ ਚੇਤੇ ਰੱਖੋ, ਖੂਨ ਦਾ ਰੰਗ ਸਾਰਿਆਂ ਦਾ ਲਾਲ ਹੋ ਸਕਦਾ, ਪਰ ਖੂਨ ਦੀ ਤਸਵੀਰ ਸਾਰਿਆਂ ਦੀ ਇੱਕੋ ਜਿਹੀ ਨਹੀਂ। ਇੱਕ ਬੰਦੇ ਦਾ ਖੂਨ ਦੂਜੇ ਨਾਲ ਨਹੀਂ ਮਿਲਦਾ। ਅਸੀਂ ਅੱਜ ਵੀ ਦੇਖਦੇ ਹਾਂ ਕਿ ਪਹਿਲਾਂ ਟੈਸਟ ਕਰਦੇ ਹਾਂ ਵੀ ਕੀ ਇਹਦਾ ਖੂਨ ਉਹਦੇ ਨਾਲ ਮੈਚ ਵੀ ਕਰਦਾ ਕਿ ਨਹੀਂ। ਤੇ ਜੇ ਖੂਨ ਨਾ ਮਿਲਦਾ ਹੋਵੇ ਕਿ ਇਹ ਰੰਗ ਤੇ ਦੋਨਾਂ ਦਾ ਲਾਲ ਹੈ, ਖੁਰਾਕ ਦੋਨੋਂ ਖਾਂਦੇ ਨੇ, ਖੂਨ ਦੋਨਾਂ ਦਾ ਬਣਦਾ ਹੈ, ਪਰ ਖੂਨ ਅੰਦਰ ਸੈੱਲ ਦੋਨਾਂ ਦੇ ਇੱਕੋ ਜਿਹੇ ਨਹੀਂ। ਜੇ ਕਿਤੇ ਇੱਕ ਦੂਜੇ ਦਾ ਵਿਰੋਧੀ ਖੂਨ ਚੜ੍ਹਦਾ ਤੇ ਬੰਦੇ ਦੀ ਮੌਤ ਵੀ ਹੋ ਜਾਂਦੀ। ਗੁਰੂ ਗ੍ਰੰਥ ਸਾਹਿਬ ਨੇ ਮੁਕਤ ਪਹਿਲਾਂ ਕਿਹਾ, ਕਹਿਣ ਲੱਗੇ ਭਗਤਾਂ ਦੇ ਅੰਦਰ ਖੂਨ ਹੈ ਹੀ ਨਹੀਂ। ਹੁਣ ਉਹਨਾਂ ਨੇ ਅਸਲ ਵਿੱਚ ਖੂਨ ਵਿੱਚ ਪਤਾ ਨੀ ਕਿੰਨੇ ਕੁ ਸੈੱਲ ਰੱਬ ਨੇ ਪੈਦਾ ਕੀਤੇ ਨੇ, ਕਿੰਨੇ ਕੁ ਜੀਵ ਕਹਿ ਸਕਦੇ ਆਪਾਂ, ਜਿੰਨਾ ਕਰਕੇ ਆਪਾਂ ਜੀਵੇ ਪਏ। ਹਜ਼ੂਰ ਨੇ ਉੱਤੇ ਸ਼ਬਦ ਵਰਤਿਆ, ਕਹਿਣ ਲੱਗੇ ਪਿਆਰਿਓ ਕਿ ਜੋ ਤਨ ਰੱਤੇ ਰੱਬ ਚੋਂ ਤਿੱਕ ਤਨ ਰੱਤ ਨਾ ਹੋਏ। ਮੇਰੇ ਗੁਰੂ ਅਮਰਦਾਸ ਕਹਿੰਦੇ ਨੇ ਗੱਲ ਬਿਲਕੁਲ ਦਰੁਸਤ ਕਹਿੰਦੇ ਸਨ ਬਾਬਾ ਜੀ। ਕਹਿਣ ਲੱਗੇ ਇਹ ਸਰੀਰ ਰੱਤ ਦਾ ਬਣਿਆ ਹੈ, ਇਹ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਹੋਏ। ਜੋ ਸ਼ਹਿ ਰੱਤੇ ਆਪਣੇ ਤਿੱਕ ਤਨ, ਲੋਭ ਰੱਤ ਨਾ ਹੋਏ। ਜਿਹੜੇ ਰੱਬ ਵਿੱਚ ਰੰਗੇ ਨੇ ਨਾ, ਉਹਨਾਂ ਦੇ ਖੂਨ ਵਿੱਚ ਕਟਾਣੀ ਕੋਈ ਨੀ, ਉਹਨਾਂ ਦੇ ਖੂਨ ਅੰਦਰ ਲਾਲਚ ਵਾਲੀ ਬਿਰਤੀ ਹੋ ਗਈ। ਸਾਹਿਬ ਕਿਰਪਾਲੂ ਜੀ ਨੇ ਕਿਹਾ, ਕਹਿਣ ਲੱਗੇ ਭਗਤ ਦੀ ਪਰਿਭਾਸ਼ਾ ਕੀ? ਹਜ਼ੂਰ ਕਹਿ ਰਹੇ ਨੇ ਕਿ ਲੱਭ ਲੋਭ ਅਹੰਕਾਰ ਤਦ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ, ਖਮਿਓ ਤਿੱਖੀ ਵਾਲੋ ਨਿੱਕੀ, ਏਕ ਮਾਰਗ ਜਾਣਾ ਗੁਰ ਪ੍ਰਸ਼ਾਦੀ, ਜਿਵੇਂ ਆਪ ਤੱਜਿਆ ਹਰ ਵਾਚ ਨਾ ਸਮਾਣੀ। ਹੁਣ ਦੇਖੋ ਇੱਥੇ ਵਾਚ ਨਾ ਸ਼ਬਦ ਜਦੋਂ ਆਉਂਦਾ ਹੈ ਨਾ, ਇੱਕ ਇੱਕ ਸ਼ਬਦ ਜਿਹੜਾ ਉਹ ਸਾਨੂੰ ਬੜੀ ਬਰੀਕੀ ਨਾਲ ਸੋਚ ਕਹਿਣਾ ਪਏਗਾ। ਇੱਕ ਪਾਸੇ ਵਾਚਨਾ ਦਾ ਅਰਥ ਅਸੀਂ ਕਰਨੇ ਆ ਦੁਨੀਆ ਦੀਆਂ ਵਾਚਨਾਵਾਂ, ਇੱਥੇ ਵਾਚਨਾ ਦਾ ਅਰਥ ਮਲੀਨਤਾ ਵਾਲਾ ਨਹੀਂ। ਕਹਿੰਦੇ ਜਦੋਂ ਪਰਮਾਤਮਾ ਦੀ ਭਗਤੀ ਵਿੱਚ ਕੋਈ ਭਗਤ ਗੁਰੰਦ ਹੋ ਜਾਂਦਾ ਹੈ, ਕਹਿੰਦੇ ਉਹਦੇ ਵਿੱਚੋਂ ਨਾਮ ਦੀ ਮਹਿਕ ਆਉਣ ਲੱਗ ਪੈਂਦੀ, ਉਹਦੇ ਵਿੱਚ ਸੁਗੰਧੀ ਆਉਂਦੀ ਹੈ, ਉਹਦਾ ਅੰਦਰ ਨਾਮ ਸਿੱਝ ਜਾਂਦਾ ਹੈ। ਲੱਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ, ਖਲਿਓ ਤਿੱਖੀ ਵਾਲੋ ਨਿੱਕੀ, ਏਕ ਮਾਰਗ ਜਾਣਾ ਗੁਰ ਪ੍ਰਸਾਦੀ, ਜਿਹਨੇ ਆਪ ਸਜਿਆ ਹਰ ਵਾਤ ਨਾ ਸਮਾਣੀ। ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ। ਕਹਿੰਦੇ ਆਦ ਕਾਲ ਤੋਂ ਜਿੱਦਣ ਤੋਂ ਰੱਬ ਨੇ ਭਗਤ ਪੈਦਾ ਕੀਤੇ ਨੇ ਨਾ, ਉਹਨਾਂ ਦੀ ਚਾਲ ਦੁਨੀਆਂ ਤੋਂ ਵੱਖਰੀ। ਦੇਖੋ ਮੈਂ ਜਿਹੜੀ ਬੇਨਤੀ ਕਰਨੀ, ਹੁਣ ਅਸੀਂ ਕਹਾਂਗੇ ਵੀ ਇਹ ਤਾਂ ਗੱਲ ਸਮਝ ਪੈ ਗਈ ਥੋੜੀ ਜਿਹੀ, ਉਹਦੇ ਅੰਦਰ ਲਾਲਚ ਨਹੀਂ, ਤਮਾ ਨਹੀਂ, ਜ਼ਿਆਦਾ ਉਹ ਬੋਲਦਾ ਨੀ, ਚੁੱਪ ਕਰਕੇ ਬੰਦਗੀ ਵਿੱਚ ਗੁੜੁੰਦ ਰਹਿੰਦਾ। ਤੇ ਬਾਬਾ ਫਰੀਦ ਸਾਹਿਬ ਨੇ ਨਾ ਭਗਤ ਦੇ ਤਿੰਨ ਲੱਛਣ ਦਿੱਤੇ ਨੇ ਬਹੁਤ ਵੱਡੇ। ਕਹਿੰਦੇ ਜੇ ਕਿਸੇ ਨੂੰ ਭਗਤੀ ਵੱਲੋਂ ਦੇਖਣਾ ਹੋਵੇ ਨਾ, ਪਹਿਲੀ ਗੱਲ ਭਗਤ ਦਾ ਇਹ ਲੱਛਣ, ਉਹਦੇ ਕੋਲ ਅਕਲ ਨਹੀਂ, ਉਹਨੂੰ ਸਮਝ ਨਹੀਂ ਕਿ ਉਹਦਾ ਮੁਕਾਬਲਾ ਅਕਲ ਪੱਖੋਂ ਕੋਈ ਨਹੀਂ ਕਰ ਸਕਦਾ। ਤੇ ਕਿਰਪਾ ਕਰਕੇ ਸਤਿਗੁਰੂ ਨੇ ਮਿਹਰ ਵੀ ਕੀਤੀ ਬਾਣੀ ਵਿੱਚ, ਕਹਿੰਦੇ ਰੱਬ ਦੀ ਭਗਤੀ ਕਰਨ ਵਾਲੇ ਦਾ ਮੁਕਾਬਲਾ ਕਿਸੇ ਨੇ ਕੀ ਕਰਨਾ? ਲੱਖਾਂ ਗਿਆਨ ਧਿਆਨ ਲੋਕਾਂ ਕੋਲ ਹੋਣ, ਲੱਖਾਂ ਗ੍ਰੰਥਾਂ ਦਾ ਗਿਆਨ ਬੰਦੇ ਦੇ ਦਿਮਾਗ ਵਿੱਚ ਹੋਵੇ, جب رب کی بھگتی کے اندر کسی نے چٹک لگتی ہے تو پگ جانا ہے سچ جانو وہ مقابلہ لکھان ودوان بھی اکٹھے ہو کے نہیں کر سکتے جہد اندر رب کی بھگتی ہو. میرے صاحب سن گرو گرنتھ صاحب نے تو اینی کرپا کی ہے راگ آسا پڑھنے بچن کرپالو گرو ارجن دیو جی کا کہ دیکھو یہ شبد اکثر بھگت کنا جی کے دو جڑے شبد نے انہوں نے پڑھنے ملتا سن پر کی بھی ہے جب اِسی پڑھنے بھگت کنا جی کا شبد وہ کرپالتا کی وہ شبد جدو ختم ہوتا ہے تن ہے تن پایا کرنی کر مل کر سنت کمانے شبد آرم ہوتا ہے پرمت سرک کو جنم دلانے تن من تن نہیں تیرے. ہوں جب یہ شبد کی سمپورنتا ہوتی ہے نا ابھی کئی بار کہنے بھی محلہ پنجواں کے شبد کیوں گرو ارجن دیو جی درج کر دیتا. کئی بار سوچنے شاید بھگت کنا جی کا شبد ہے نہیں گرمخو شبد تن گرو ارجن دیو جی کا. اس گل نو کلیئر کر لئی کہ اج تک ساری ایک منوت ہے بھائی گرداس ہورا نے پاویں ذکر کیتا ہے کہ پولا پاؤ گوبند ملاوا بھی جہاں پولا پاؤ گے نا رب نو ملا دینا. ابھی اج فکر سن دیا ہوں کہ جدو بھی شروع ہوں بھی بھگت نے تنے نے پتھر پوج کے رب نو پایا تنے نے پتھر پوج کے رب نو پایا. گرمخو جدو کوئی چلتا ہے نا چلن لگیا وہ طریقہ ہو جب پہنچ جانا ہے ادو وہ جیون ہو رہا. ہوں جی اج کی یہ کہی گئی بابا امرداس 19 سال گنگا سے گئے جوگی ملیا برہمچاری ملیا گرو انگد صاحب کے گھر آئے جی گنگا سے نہ جانے سے برہمچاری ملتا نہ کیوں جی نگورا نہ پنڈ ترتے نہ انہیں جی کی پہلے 19 سال گنگا سے جاؤ تا بابا نانک ملتا تو ہاتھ ہوئی نہیں گل ہے. جی کہیے بھی گرو انگد صاحب راج جگراتا پائی لینا گرو انگد صاحب نہیں پائی لینا ادو گرو انگد نہیں کیوں جب گرو کے اندر لگ جائے ادو تو گل ہی ہو. راج جگراتا کیا سویرے بھائی جوت کی بانی گرو نانک صاحب کی بانی بھائی جوت کے مکھ سنی یہ مطلب یہ نہیں کہ ہوں رات جگراتے کٹیے تا سویرے بانی سنیے کہ اثر ہوئے گا. بھگت کرنا جی ہو سکتا اس بندے نے جس دن کیا بھی آ پتھر پوچھتا پہ وہ کہنا بس یہ سب کچھ ترن لگیا سبر ویلے کچھ ہور کھیڈ ہوں بھگت کی. دیکھو جیڑی روحانیت گرمی ہے روحانیت سبر ہے نا تین اچھی یہ نہیں کہہ سکتے اج تیرے وچار ہے کل تیرے بدل کیوں گئے. میں ایک بینتی کرا پچھلے دن عرض کیتی سی بابا فرید شروع کیتی بھگتی ہونا صرف ایک شکر کی مٹھاس نو مکھ رکھ کے دھرو نے بھگتی شروع کیتی کیول کس ادم سے راج ملے شترو سے سب ہوون میتا. انہوں نے ایک سنسار کی جیب کے رس ایک پدوی نو لے کے بھگتی شروع کیتی پر جدو وہ منزل سے جدو وہ مقام سے پہنچے انہوں نے گل کہہ دیتی نہیں یہ گلا بڑی تھلے رہ گئی نے جہاں بھگتی کا سواد ہے وہ تو ہے ہی کچھ ہو رہا ہے. جی میں بےنتی کرنی چاہنا کہ دیکھو صاحب گرو ارجن دیو جی نے بچ رکھیا محلہ پنجواں تے ایڈی اتلی ٹوکے کہ تن ہے تن پایا دھرنی تر مل جن سنت سمانیا تے سچ جانو مل جن سنت سمانیا دے ارتھ اگلا شبد پیا کرتا ہے کہڑے سنت جنہاں نوں مل کے کنہاں دی گل سن کے تنے نوں بھگتی دی چٹک لگی. کسے نے جدوں دسیا او تنیا تینوں پتا ہے کہ گوبند 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 تن نام دیو من لینا آگ دام کو چھیپرو ہوئے لاتینا کہ ادھی کوڈی کا چیمبا اج لکھان کا ہو گیا چھیپرو کا رکھ چیمبا ہی کرا گے. پر میں ایک بےنتی کرا کہ دیکھو کئی بار بندے اچھی ذات کا غرور بڑا ہوں گا کہ میں زمیندار کرنا تو میرے تو اچا کوئی نہیں انہیں کہ کہڑے بھلے کہ تریا پھر میں ایک جڑے کپڑے رنگن والے نے لکھان دے ہو گئے انہیں کہ کپڑے جڑے بن والے نے انہوں کی گنتی نہیں ہو سکتی گنا کی خان بن گئے نے. جڑے مرے ہوئے پشو ٹھوڑ والے نے تنیا وہ پشو ٹھوڑ والے اج بھگتان پرگٹ ہو گئے نے. گھر گھر دیا بتیاں کرنے والا سین جہا ہے وہ رب کے چرنا بھی جڑ گیا جب یہاں سنت جنا بارے سنیا پھر اٹھ کے رب کی بھگتی بھی جڑے اسے گرو ارجن دیو کے بچن نے. ہوں یہ آپ فیصلہ کرنا ہے بھی گرو ارجن دیو جی کے بچن مننے نے کہ کیول اس گاتا والے پاس ترنا ਹਜ਼ੂਰ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਗੋਬਿੰਦ 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 ਤੰਗ ਨਾਮ ਦਿਓ ਮਨ ਲੀਣਾ, ਆਦ ਦਾਮ ਕੋ ਛੀਪਰੋ ਹੋਇਓ ਲਾ ਕੀੜਾ, ਬੁੱਲਾ ਤੰਨਾ ਪਿਆਸ ਕੈ ਪ੍ਰੀਤ ਕਰਨ ਕਬੀਰਾ, ਨੀਚ ਕੁੱਲਾ ਜੋ ਲਾਰਾ ਭਇਓ ਗੁਣੀ ਜੀਰਾ, ਧੌਰ ਵਦਾਸ ਵੰਤਾ ਧੋਰ ਨੀਰ ਤਿਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ, ਸਹਿਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਬੱਚਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ, ਇਹ ਬਿਦ ਸੁਣ ਕੈ ਜਾਟ ਲੋ ਧੰਨੈ ਧਨ ਪਾਇਆ, ਧਰਮੀ ਧਰ ਮਿਲ ਜਣ ਸੰਤ ਸਮਾਨਿਆ, ਇਹ ਬਿਦ ਸੁਣ ਕੈ ਜਾਟ ਲੋ ਉਸ ਭਗਤੀ ਲਾਗਾ, ਮੇਰੇ ਪ੍ਰਤੱਖ ਗੁਸਾਈਆਂ ਧੰਨ ਬਦਭਾਗਾ। ਦੇਖੋ ਧੰਨ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਨੇ, ਮੈਂ ਕਿਸੇ ਤੇ ਥੋਪਦਾ ਨੀ ਸ਼ਬਦ, ਪਰ ਜੋ ਗੁਰੂ ਸਾਹਿਬ ਕਹਿੰਦੇ ਨੇ ਆਪਾਂ ਉਹਨਾਂ ਨੂੰ ਜੇ ਮੰਨੀਏ। ਮੈਂ ਇਸ ਵਿਸ਼ੇ ਵੱਲ ਆਵਾਂ, ਭਗਤ ਦੀ ਪਰਿਭਾਸ਼ਾ ਸੀ, ਬਾਬਾ ਫਰੀਦ ਸਾਹਿਬ ਕਹਿੰਦੇ ਨੇ ਭਗਤ ਉਹਨੂੰ ਕਹਿੰਦੇ ਨੇ ਜਿਹਦੇ ਕੋਲ ਅਕਲ ਦੀ ਕਮੀ ਕੋਈ ਨੀ ਪਰ ਮਤ ਹੋਣ ਦੇ ਬਾਵਜੂਦ ਵੀ ਬਿਲਕੁਲ ਇਆਣਾ ਬਣ ਕੇ ਰਹਿੰਦਾ। ਭਗਤ ਉਹਨੂੰ ਕਹਿੰਦੇ ਨੇ ਜਿਹਦੇ ਕੋਲ ਇੰਨੀ ਕੁ ਤਾਕਤ ਹੈ ਅੱਧਾ ਸ਼ਬਦ ਕਹਿ ਤੇ ਰੱਬ ਉਹਦੇ ਕਹਿਣ ਤੇ ਧਰਤੀ ਵੀ ਪੁੱਠੀ ਕਰਨ ਨੂੰ ਤਿਆਰ, ਤੈ ਤਾਂ ਧਰਨਾ ਕੋਡੀ ਕਰੋ। ਇੰਨੀ ਤਾਕਤ ਹੋਣ ਦੇ ਬਾਵਜੂਦ ਉਹ ਕਦੀ ਆਪਣੀ ਇਸ ਸ਼ਕਤੀ ਦੀ ਵਰਤੋਂ ਨਹੀਂ ਕਰਦਾ, ਸਭ ਕੁਝ ਸਹਿ ਜਾਂਦਾ। ਇਹੀ ਕਾਰਨ ਕਿ ਗੁਰੂ ਅਰਜਨ ਦੇਵ ਨੇ ਸ਼ਹੀਦਾਂ ਦੇ ਸਰਤਾਜ ਤਾਕਤ ਬੜੀ ਬਲ ਬੜਾ। ਹਜ਼ੂਰ ਨੇ ਤੀਜਾ ਬਚਨ ਕੀਤਾ, ਕਹਿਣ ਲੱਗੇ ਉਹਦੇ ਕੋਲ ਜੇ ਕਿਤੇ ਅੱਧੀ ਰੋਟੀ ਵੀ ਹੋਵੇ ਨਾ ਉਹ ਵੀ ਵੰਡ ਕੇ ਦੇ ਦਿੰਦਾ, ਅਸਲ ਵਿੱਚ ਇਹਨੂੰ ਭਗਤ ਕਹਿੰਦੇ। ਹਜ਼ੂਰ ਨੇ ਸ਼ਬਦ ਵਰਤੇ ਨੇ ਤੇ ਮਤ ਹੁੰਦੀ ਹੋਏ ਇਆਣਾ, ਤਾਣ ਹੁੰਦਾ ਹੋਏ ਨਟਾਣਾ, ਅਣ ਹੁੰਦਾ ਆਪ ਵੰਡਾਏ ਕੋਈ, ਐਸਾ ਭਗਤ ਸਦਾਏ, ਇਹੋ ਜਿਹੇ ਨੂੰ ਭਗਤ ਕਿਹਾ ਜਾਂਦਾ। ਤੇ ਜਦੋਂ ਕੋਈ ਭਗਤੀ ਸਿਮਰਨ ਵਾਲੇ ਪਾਸੇ ਤੁਰਦਾ ਗੁਰਮੁਖੋ, ਰੱਬ ਹੈ ਹੀ ਅਸਲ ਵਿੱਚ ਭਗਤਾਂ ਦਾ, ਐਸਾ ਸਾਰੀ ਦੁਨੀਆਂ ਦਾ ਕੀ ਕਹਿੰਦੇ। ਪਰ ਜਿਹੜੇ ਭਗਤੀ ਕਰਨ ਵਾਲੇ ਨੇ, ਗੁਰੂ ਸਾਹਿਬ ਨੇ ਕਿਹਾ ਭਗਤ ਜਨਾ ਹਰ ਮਾਂ ਪਿਓ ਬੇਟਾ, ਭਗਤੀ ਕਰਨ ਵਾਲਿਆਂ ਦਾ ਤੇ ਰੱਬ ਬਾਪੂ ਹੈ, ਭਗਤ ਉਹਦੇ ਪੁੱਤਰ ਨੇ। ਇੱਕ ਵਾਰੀ ਕਿਸੇ ਸਮਰਾਟ ਨੇ ਕਿਸੇ ਰੱਬ ਦੇ ਭਗਤ ਨੂੰ, ਬੰਦਗੀ ਕਰਨ ਵਾਲੇ ਨੂੰ ਪੁੱਛ ਲਿਆ, ਦੀਦੀ ਸਾਰੀ ਦੁਨੀਆ ਕਹਿੰਦੀ ਹੈ ਵੀ ਰੱਬ ਭਗਤਾਂ ਵੀ ਬੜਾ ਸੁਣਦਾ, ਭਗਤਾਂ ਦੇ ਬੜਾ ਨੇੜੇ ਦੇ, ਕਹਿ ਲੱਗੇ ਸਾਰੀ ਦੁਨੀਆ ਉਹਦੀ ਪੈਦਾ ਕੀਤੀ ਨੇ। ਉਹਨੇ ਬੜੀ ਸੋਹਣੀ ਇੱਕ ਉਦਾਹਰਨ ਦਿੱਤੀ, ਕਹਿਣ ਲੱਗਾ ਵੀ ਰਾਜਨ ਮੈਂ ਅੱਜ ਤੇਰੇ ਸਵਾਲ ਦਾ ਉੱਤਰ ਦਰਬਾਰ ਵਿੱਚ ਨਹੀਂ ਦੇ ਸਕਦਾ, ਪਰ ਸਮਾਂ ਆਵੇ ਤਾਂ ਮੈਂ ਜ਼ਰੂਰ ਦਿਆਂਗਾ ਵੀ ਰੱਬ ਜਿਹੜਾ ਉਹ ਆਪਣੇ ਭਗਤਾਂ ਤੋਂ ਇੰਨਾ ਕੁਰਬਾਨ ਕਿਉਂ ਹੁੰਦਾ, ਪਿਆ ਸਿਮਰਨ ਵਰਤ ਕਰਨ ਵਾਲਿਆਂ ਤੋਂ ਇੰਨਾ ਬਲਿਹਾਰ ਕਿਉਂ ਜਾਂਦਾ। ਇੱਕ ਦਿਨ ਉਹਨੇ ਕੀ ਕੀਤਾ, ਰਾਜਨ ਸਵੇਰੇ ਕਿਤੇ ਬਾਗ ਵਿੱਚ ਸੈਰ ਕਰਦਾ ਗਿਆ, ਸਮਝੀ ਇਸ ਗੱਲ ਨੂੰ ਵੀ ਭਗਤਾਂ ਦੀ ਰੱਬ ਕਿਵੇਂ ਰੱਖਦਾ, ਆਪਣਾ ਆਪ ਸਭ ਕੁਝ ਦਾਤੇ, ਪਰਮੇਸ਼ਵਰ ਹਰ ਗੱਲ ਭਗਤਾਂ ਦੀ ਮੰਨਣ ਨੂੰ ਤਿਆਰ ਹੈ। ਅੱਗੇ ਮੈਂ ਬਾਣੀ ਵਿੱਚ ਵਰਤ ਕਰਨੀ ਹੈ ਕਿ ਕਿਵੇਂ ਉਹ ਮੰਨਦਾ। ਕਹਿੰਦੇ ਅੱਜ ਰਾਜਾ ਬਾਗ ਦੀ ਸੈਰ ਕਰਨ ਤੁਰਿਆ ਤੇ ਉਸ ਦੇ ਬਾਗ ਦੇ ਵਿੱਚ ਇੱਕ ਛੋਟਾ ਜਿਹਾ ਤਲਾਬ ਸੀ। ਕਹਿੰਦੇ ਕੀ ਦੇਖਦਾ ਵੀ ਸਾਹਮਣੇ ਬੱਚਾ ਉਸ ਤਲਾਬ ਦੇ ਕਿਨਾਰੇ ਤੇ ਖਲੋਤਾ ਹੈ ਤੇ ਉਹ ਬੱਚਾ ਉਹਦੇ ਵਿੱਚ ਆਪਣਾ ਆਪਣਾ ਉਹਦਾ ਮੁੰਡਾ ਆਪਣਾ ਉਹਦਾ ਰਾਜਕੁਮਾਰ ਤਲਾਬ ਦੇ ਕੋਲ ਖਲੋਤਾ। ਤੇ ਰਾਜੇ ਨੇ ਸੋਚਿਆ ਵੀ ਹੋ ਸਕਦੇ ਮੇਰੇ ਤੋਂ ਪਹਿਲਾਂ ਮਹੱਲਾ ਵਿੱਚ ਆ ਗਿਆ ਹੋਵੇ ਕਿਤੇ ਖੇਡਦਾ। ਅਜੇ ਰਾਜਾ ਥੋੜੀ ਕਿ ਦੂਰ ਹੈ ਤੇ ਇੱਕੋ ਦਮ ਉਹ ਬੱਚਾ ਤਲਾਬ ਵਿੱਚ ਪਾਣੀ ਵਿੱਚ ਡਿੱਗ ਪਿਆ। ਬਾਦਸ਼ਾਹ ਨਾਲ ਨੌਕਰ ਨੇ ਪਰ ਛੱਡੇ ਰੱਖੇ, ਉਹ ਨੌਕਰਾਂ ਨੂੰ ਨਹੀਂ ਕਿਹਾ ਮੇਰੇ ਪੁੱਤਰ ਨੂੰ ਬਚਾਓ। ਇੱਕੋ ਦਮ ਪੁੱਤਰ ਜਦੋਂ ਤਲਾਬ ਵਿੱਚ ਡਿੱਗਾ ਦੇਖ ਗਿਆ, ਕੀਮਤੀ ਪੋਸ਼ਾਕ ਸਮੇਤ ਪਾਣੀ ਵਿੱਚ ਛਾਲ ਮਾਰ ਦਿੱਤੀ ਤੇ ਜਦੋਂ ਬੱਚੇ ਨੂੰ ਬਾਹਰ ਕੱਢਣ ਲੱਗਾ, ਬੱਚਾ ਨਹੀਂ ਅਸਲ ਵਿੱਚ ਬੱਚੇ ਦਾ ਪੁੱਤ ਬਣਿਆ ਸੀ, ਉਹ ਪੁੱਤਲਾ ਸੀ। ਇੰਨੀ ਦੇਰ ਨੂੰ ਭਗਤ ਸਾਹਮਣੇ ਆ ਗਿਆ, ਕਹਿਣ ਲੱਗਾ ਰਾਜਨ ਤੇਰੇ ਸਵਾਲ ਦਾ ਉੱਤਰ ਹੈ ਕਿ ਰੱਬ ਭਗਤਾਂ ਦੀ ਖਾਤਰ ਇਹਨਾਂ ਤੋਂ ਕਰਦਾ। ਕਹਿਣ ਲੱਗੇ ਬਾਕੀ ਤੂੰ ਆਪ ਰਾਜਾ ਹੈ, ਸਾਰੇ ਕੰਮ ਤੂੰ ਆਪਣੇ ਨੌਕਰਾਂ ਤੋਂ ਕਰਾਉਂਦਾ ਹੈ, ਕੋਈ ਲੋੜ ਪੈ ਮੰਤਰੀਆਂ ਨੂੰ, ਵਜ਼ੀਰਾਂ ਨੂੰ, ਅਹਿਲਕਾਰਾਂ ਨੂੰ, ਨੌਕਰਾਂ ਨੂੰ ਕਹਿੰਦਾ ਹੈ, ਤੇਰੇ ਨਾਲ ਤੇਰੇ ਨੌਕਰ ਤੇਰੇ ਅਰਧਵੀ ਤੇਰੇ ਸੰਤਰੀ ਪਿੱਛੇ ਤੁਰੇ ਹੁੰਦੇ ਨੇ, ਇੱਕੋ ਦਮ ਤੂੰ ਤਲਾਬ ਚ ਛਾਲ ਚੋਂ ਮਾਰ ਦਿੱਤੀ। ਕਹਿਣ ਲੱਗਾ ਕੀ ਕਰਾਂ ਕਿ ਪੁੱਤਰ ਮੇਰਾ ਦਿਲ ਦਾ ਟੁਕੜਾ ਹੈ, ਉਹਦਾ ਡਿੱਗ ਕੇ ਪਾਣੀ ਵਿੱਚ ਡੁੱਬਣਾ ਮੇਰੇ ਲਈ ਮੌਤ ਸੀ, ਮੈਂ ਚਾਹੁੰਦਾ ਸਾਂ ਕਿ ਮੇਰਾ ਪੁੱਤਰ ਕਿਤੇ ਖਤਮ ਨਾ ਹੋ ਜਾਏ, ਮੈਂ ਆਪਣੇ ਪੁੱਤਰ ਦੀ ਖਾਤਰ ਨੌਕਰ ਨਹੀਂ, ਮੇਰਾ ਅੰਦਰ ਇੰਨਾ ਤੜਕਿਆ ਮੈਂ ਆਪ ਛਾਲ ਮਾਰ ਦਿੱਤੀ। ਕਹਿਣ ਲੱਗੇ ਤਾਂ ਜੇ ਬੁੱਤ ਬਣਿਆ ਤੂੰ ਛਾਲ ਮਾਰਨਾ, ਰੱਬ ਦੇ ਭਗਤ ਜਿਹੜੇ ਨੇ ਰੱਬ ਦੇ ਪੁੱਤਰ ਨੇ, ਜਿੱਦਾਂ ਲੋੜ ਪੈਂਦੀ ਫਿਰ ਆਪ ਚੱਲ ਕੇ ਆਉਂਦਾ। ਹੁਣ ਤੱਕੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਰੱਬ ਦਾ ਭਗਤ ਬਾਬਾ ਕਬੀਰ ਤੇ ਗੁਰੂ ਸਾਹਿਬ ਨੇ ਤਾਂ ਗੱਲ ਮੁਕਾ ਦਿੱਤੀ, ਕਹਿੰਦੇ ਨੇ ਜਿੱਤੋ ਕਿ ਤਰਲੇ ਲੈ ਕੇ ਰੋਈ ਜਾਈਏ ਨਾ, ਹੁਣ ਸਾਡਾ ਸੁਭਾਅ ਤਰਲੇ ਲੈ ਜਾਣੇ, ਰੱਬ ਦੀ ਮਿਹਰ ਕਰਿਓ ਕਿਰਪਾ ਕਰਿਓ, ਪਰ ਅੰਦਰੋਂ ਕਦੀ ਨੀ ਕੋਈ ਰੋਂਦਾ, ਕੋਈ ਚਾਵਾਂ ਚਾਵਾਂ ਕਰੋੜਾਂ ਵਿੱਚੋਂ ਕਰਦਾ ਜਿਹੜਾ ਅੰਦਰੋਂ ਰੋ ਕੇ ਕਹਿੰਦਾ ਰੱਬ ਜੀ ਤੂੰ ਚਾਹੀਦਾ। ਮੈਂ ਤੇ ਉੱਤੋਂ ਅਸੀਂ ਰੋਂਦੇ ਹਾਂ ਵੀ ਰੱਬ ਚਾਹੀਦਾ, ਵਾਹਿਗੁਰੂ ਚਾਹੀਦਾ, ਅੰਦਰੋਂ ਮਾਇਆ ਮੰਗਣੀ, ਬਿਲਕੁਲ ਝੂਠ ਹੈ। ਬਹੁਤ ਮੈਂ ਬੇਨਤੀ ਕੀਤੀ ਕਰੋੜਾਂ ਵਿੱਚੋਂ ਕਰਦਾ ਜਿਹੜਾ ਰੱਬ ਨੂੰ ਮੰਗਣ ਤੁਰਿਆ, ਉਹ ਛਾਣੇ ਗਾਥਾ ਸੁਣਾਉਂਦੇ ਨੇ। ਮੈਂ ਸਿਰਫ ਚੂਕ ਮਾਤਰ ਕਹਿ ਦੇਣਾ, ਇੱਕ ਦਿਨ ਕਿਹਨਾਂ ਨੇ ਰੱਬ ਨੇ ਕਿਹਾ ਸੀ ਲਕਸ਼ਮੀ ਆ ਦੇਖ ਸਾਰੀ ਦੁਨੀਆਂ ਵਿੱਚ ਮੰਦਰ ਮਸੀਤਾਂ ਜਿੰਨੇ ਨੇ, ਧਾਰਮਿਕ ਸਥਾਨ ਜਿੰਨੇ ਨੇ, ਦੇਖ ਮੇਰੇ ਭਗਤਾਂ ਦੀਆਂ ਕਤਾਰਾਂ ਲੱਗੀਆਂ। ਲਕਸ਼ਮੀ ਨੇ ਕਿਹਾ ਬਸ ਐਵੇਂ ਭੁਲੇਖੇ ਚ ਨਾ ਰਹੀ ਭਗਵਾਨ, ਤੇ ਨਾ ਤੇਰਾ ਲੈਂਦੇ ਨੇ ਪਰ ਗਾਥ ਸਾਰੇ ਨੇੜੇ। ਉਹ ਕਹਿੰਦੀ ਉਹ ਭਗਵਾਨ ਨੇ ਕਿਹਾ ਵੀ ਹੋਈ ਨੀ ਸਕਦਾ, ਆਖਰ ਮੰਦਰਾਂ ਵਿੱਚ ਇੰਨੀਆਂ ਲੈਣਾ ਲੱਗੀਆਂ, ਮਸੀਤ ਵਿੱਚ ਪੰਜ ਵਕਤ ਤੇ ਨਮਾਜ਼ੀ, ਗੁਰਦੁਆਰਿਆਂ ਵਿੱਚ ਬੜੀਆਂ ਕਿਰਪਾ, ਇਹ ਕਿਵੇਂ ਹੋ ਸਕਦਾ। ਉਹ ਕਹਿਣ ਲੱਗੀ ਨਾ ਤੇਰਾ ਲੈਂਦੇ ਨੇ ਪਰ ਚਾਹੁੰਦੇ ਮੈਨੂੰ ਨੇ, ਤੇਰੇ ਨਾਂ ਥੱਲੇ ਮੈਨੂੰ ਚਾਹੁੰਦੇ। ਤੇ ਰੱਬ ਕਹਿੰਦਾ ਵੀ ਇਹ ਗੱਲ ਨੀ ਮੰਨਣਾ, ਸਿਆਣਿਆਂ ਨੇ ਘਟਨਾ ਬਣਾਈ ਹੈ ਤੇ ਮੈਂ ਰੱਬ ਨੇ ਸਾਧੂ ਦਾ ਭੇਸ ਬਣਾ ਲਿਆ, ਹੱਥ ਵਿੱਚ ਕਰਮੰਡਲ ਪਕੜੇ ਆਪਾਂ ਨੇ, ਕੱਪੜੇ ਪਾਲੇ ਸਿਰ ਤੇ, ਜੱਟਾ ਚੋਂ ਧੋ ਕੇ ਜਦੋਂ ਤੁਰਿਆ ਸਟੇਜ ਤੇ ਘਰ ਗਿਆ ਤੇ ਉਹ ਰੋਜ਼ ਹੀ ਮੰਦਰ ਦੇ ਜਾਂਦਾ, ਉਹਦੇ ਘਰ ਅੱਗੇ ਜਾ ਕੇ ਜਦੋਂ ਅਲਖ ਜਗਾਈ ਤੇ ਸੇਤ ਨੇ ਕਿਹਾ ਆਓ ਸੰਤ ਜੀ ਆਓ ਭਗਤ ਜੀ ਜੀ ਆਇਆ ਨੂੰ, ਤੇ ਉਹ ਸੰਤ ਜੀ ਕਹਿਣ ਲੱਗੇ ਵੀ ਸੇਤ ਮੈਂ ਤੇਰੇ ਘਰ ਕੋਈ ਦਿਨ ਰਹਿਣਾ ਚਾਹੁੰਦਾ, ਮੈਂ ਵੇਖਿਆ ਤੂੰ ਰੱਬ ਦੀ ਭਗਤੀ ਵਾਲਾ ਬੜਾ, ਸੇਤ ਅੱਗੋਂ ਫਿਰ ਬੜੇ ਪਿਆਰ ਨਾਲ ਕਹਿੰਦਾ ਭਗਤੀ ਭੁਗਤੀ ਕਾਹਦੀ ਜੀ, ਰੱਬ ਦੀ ਮਿਹਰ ਕਰਦਾ ਹੈ ਅਸੀਂ ਭਗਤੀ ਪੈਸਾ ਵੀ ਕਰਦੇ ਹਾਂ, ਰੱਬ ਦੀ ਬੜੀ ਮਿਹਰ ਨੇਮ ਨਿਭੀ ਜਾਂਦੇ ਨੇ, ਕੇਵਲ ਰੱਬ ਤੋਂ ਬਿਨਾਂ ਦੂਜੀ ਗੱਲ ਹੀ ਨਹੀਂ, ਪਰਮਾਤਮਾ ਦੀ ਗੱਲ ਹੈ। ਉਹ ਸੰਤ ਨੂੰ ਘਰ ਲੈ ਗਿਆ, ਮਹਾਂਪੁਰਸ਼ ਦਾ ਕਿਹਾ ਵੀ ਰਾਂ ਦਾ ਮੈਂ ਆਪਣੇ ਮਰਜ਼ੀ ਦੇ ਕਮਰੇ ਵਿੱਚ, ਕਹਿੰਦਾ ਕਮਰਾ ਦੇਖਿਆ ਬੜਾ ਸੋਹਣਾ ਸੀ, ਤੇ ਸੰਤ ਜੀ ਕਹਿਣ ਲੱਗੇ ਮੇਰਾ ਆਪਣੇ ਇੱਥੇ ਲਾ ਦਿਓ ਮੈਂ ਇੱਥੇ ਰਹਿਣਾ, ਤੇ ਭਗਤ ਨੇ ਸੇਤ ਨੇ ਕਿਹਾ ਮਹਾਂਪੁਰਸ਼ੋ ਇਹ ਸਭ ਕੁਝ ਤੁਹਾਡੀਆਂ ਦਿੱਤੀਆਂ ਦਾਤਾਂ ਨੇ, ਜਿੱਥੇ ਕਹੋਗੇ ਉੱਥੇ ਆਸਣ ਲਾ ਦੇਣਾ, ਆਸਣ ਲਾ ਦਿੱਤਾ। ਉਹਨੀ ਦੇਰ ਨੂੰ ਕੀ ਹੋਇਆ ਵੀ ਆਸਣ ਲਾ ਕੇ ਜੇ ਮਹਾਂਪੁਰਸ਼ਾਂ ਨੇ ਕਿਹਾ ਵੀ ਗੱਲ ਚੱਕਣਾ ਪਹਿਲਾਂ, ਪਾਣੀ ਲੈਣ ਬਾਹਰ ਤੁਰਿਆ ਤੇ ਇੱਕੋ ਦਮ ਛਣਕ ਛਣਕਾਰ ਵੀ ਪਈ, ਛਣਕਾਟਾ ਸੁਣਾਈ ਦਿੱਤਾ, ਤੇ ਕੀ ਦੇਖਦਾ ਵੀ ਇੱਕ ਰੱਥ ਦੇ ਗੋੜੇ ਅੱਗੇ ਆ ਖਲੋਤਾ, ਉੱਥੇ ਇਸਤਰੀ ਵਿੱਚ ਬੈਠੀ, ਕੀਮਤੀ ਸੋਨੇ ਦੇ ਗਹਿਣੇ ਪਾਏ, ਰੱਥ ਨੂੰ ਸੋਨਾ ਲੱਗਾ, ਇੱਕੋ ਦਮ ਦੇਖ ਕੇ ਸੋਨੇ ਦੀ ਚਮਕ ਤੇ ਸੇਤ ਦੌੜ ਕੇ ਬਾਹਰ ਨੂੰ ਗਿਆ, ਤੇ ਰੱਥ ਤੇ ਬੈਠੀ ਹੋਈ ਇਸਤਰੀ ਨੇ ਕਿਹਾ ਕਹਿਣ ਲੱਗੀ ਸੇਤ ਜੀ ਪਿਆਸ ਬੜੀ ਲੱਗੀ ਹੈ, ਪਾਣੀ ਦਾ ਘੁੱਟ ਪੀਣਾ ਹੈ, ਜੇ ਕਿਤੇ ਪਾਣੀ ਮੈਨੂੰ ਪਿਲਾ ਦਿਓ ਤੁਹਾਡਾ ਧੰਨਵਾਦ। ਸੇਤ ਨੇ ਦੇਖਿਆ, ਉਹਨੇ ਆਪਣਾ ਗਲਾਸ ਸੋਨੇ ਦਾ ਉਸ ਇਸਤਰੀ ਨੇ ਬਾਹਰ ਕੱਢਿਆ ਰੱਥ ਤੋਂ, ਫਿਰ ਉਸਨੇ ਕਿਹਾ ਵੀ ਹੱਥ ਹੋ ਗਈ ਆ ਜੋ ਕੁਝ ਲੱਗਾ ਤੇ ਰੱਥ ਤੇ ਸੋਨਾ ਹੀ ਹੈ, ਤੇ ਮੁਲੰਮਾ ਨਹੀਂ, ਇਹ ਕਿਤੇ ਕੋਈ ਬਾਹਰੋਂ ਬਾਹਰੋਂ ਪਿੱਤਲ ਉੱਤੇ ਕਿਸੇ ਨੇ ਪਾਲਿਸ਼ ਨਹੀਂ ਚਾੜੀ, ਇਹ ਅਸਲ ਵਿੱਚ ਵਾਕਈ ਸੋਨੇ। ਉਹਨੇ ਸੰਤ ਨੂੰ ਪਾਣੀ ਦੇਣ ਤੋਂ ਪਹਿਲਾਂ ਸੋਨੇ ਦੇ ਗਲਾਸ ਚ ਪਾਣੀ ਪਾਇਆ, ਉਸ ਇਸਤਰੀ ਨੇ ਪਾਣੀ ਪੀਤਾ ਤੇ ਗਲਾਸ ਵਾਂਗ ਥੱਲੇ ਕਰਤਾ, ਜਦੋਂ ਰੱਥ ਤੋਂ ਗਲਾਸ ਥੱਲੇ ਕੱਢਿਆ ਤੇ ਸੇਤ ਚੁੱਕ ਕੇ ਕਹਿੰਦਾ ਇਸਤਰੀ ਨੂੰ ਕਿ ਬੀਬਾ ਜੀ ਆਹ ਤੁਹਾਡਾ ਗਲਾਸ ਹੈ। ਕਹਿਣ ਲੱਗੀ ਸੇਤ ਮੈਂ ਇੰਨੀ ਕੁ ਅਮੀਰ ਆ, ਜਿਹੜਾ ਬਰਤਨ ਇੱਕ ਵਾਰੀ ਵਰਤ ਲਵਾਂ ਮੈਂ ਪਰਤ ਕੇ ਉਹਨੂੰ ਵਰਤਦੀ ਹੈ, ਤੇ ਮੈਂ ਸਭ ਦਿੱਤਾ ਤੇਰੇ ਲਈ, ਤੂੰ ਲੈਣਾ ਤੂੰ ਲੈ ਜਾ, ਜੇ ਕੋਈ ਹੋਰ ਆਵੇ ਗਲੀ ਵਿੱਚ ਉਹ ਲੈ ਜਾਏਗਾ, ਮੈਂ ਕੀ ਕਰਨਾ, ਮੇਰੇ ਕੋਲ ਕਮੀ ਕੋਈ ਨਹੀਂ, ਮੈਂ ਸੋਨੇ ਦੇ ਭਾਂਡੇ ਵਰਤਣੀ ਹੈ, ਸੋਨੇ ਦੇ ਬਰਤਨਾਂ ਵਿੱਚ ਰੋਟੀ ਖਾਣੀ ਪੀਣੀ ਹੈ, ਜਿੰਨਾ ਵੀ ਮੈਂ ਖਾਵਾਂ ਪੀਆਂ ਮੈਂ ਉਹਨੇ ਬਰਤਨ ਥੱਲੇ ਛੱਡ ਦੇਣੀ ਹੈ, ਮੈਂ ਕਦੀ ਵਰਤੇ। ਇਹਨੇ ਕਿਹਾ ਵੀ ਗੱਲ ਤਾਂ ਬੜੀ ਚੰਗੀ, ਇੱਕ ਪਾਣੀ ਦਾ ਗਲਾਸ ਦਿੱਤਾ ਤੇ ਜਾਂ ਗਲਾਸ ਸੋਨੇ ਦਾ ਮਿਲ ਗਏ। ਕਹਿਣ ਲੱਗਾ ਵੀ ਬੀਬਾ ਜੀ ਤੁਸੀਂ ਪ੍ਰਸ਼ਾਦਾ ਚੱਕੋਗੇ, ਵੀ ਜੇ ਪ੍ਰਸ਼ਾਦਾ ਚੱਕੇਗੀ, ਥਾਲੀ ਵਰਤੇਗੀ, ਕੋਲੀ ਕੌਲੀਆਂ ਵਰਤੇਗੀ, ਚਿਮਚੇ ਵਰਤੇਗੀ, ਕਈ ਤਰ੍ਹਾਂ ਦੇ ਖਾਣੇ ਬਣਾਗਾ। ਤੇ ਉਹ ਕਹਿਣ ਲੱਗੀ ਸੇਤ ਜੀ ਇਕੱਲੇ ਪ੍ਰਸ਼ਾਦਾ ਨੀ, ਮੈਂ ਕਈ ਦਿਨ ਟਿਕ ਕੇ ਤੁਹਾਡੇ ਘਰ ਰਹਿਣ ਨੂੰ ਤਿਆਰ ਆ, ਭੋਜਨ ਪਾਣੀ ਮੈਂ ਦੋ ਚਾਰ ਵਾਰੀ ਚੱਕਦੀ ਹਾਂ। ਤੇ ਸੇਤ ਕਹਿੰਦਾ ਜੀ ਆਇਆਂ ਨੂੰ ਮੇਰੇ ਧੰਨ ਪਾਲ ਤੁਸੀਂ ਉਤਰੋ, ਉਹ ਰਾਹ ਤੋਂ ਥੱਲੇ ਉਤਰੀ ਜੀ। ਕਹਿਣ ਲੱਗੀ ਪਰ ਮੇਰੀ ਇੱਕ ਸ਼ਰਤ ਹੈ, ਮੈਂ ਰਹਿਣਾ ਆਪਣੀ ਮਰਜ਼ੀ ਦੇ ਕਮਰੇ ਵਿੱਚ। ਜਦੋਂ ਕਹਿੰਦੇ ਨੇ ਉਹ ਥੱਲੇ ਉਤਰ ਕੇ ਗਈ ਤੇ ਜਿੱਥੇ ਸਾਧੂ ਜੀ ਦੇ ਚੌਂਕੜਾ ਮਾਰ ਕੇ ਪਾਣੀ ਦੀ ਇੰਤਜ਼ਾਰ ਪਿਆ ਕਰਦੇ, ਫਿਰ ਕਹਿਣ ਲੱਗੀ ਮੈਂ ਤੇ ਇਸੇ ਕਮਰੇ ਵਿੱਚ ਰਹਿਣਾ। ਸਾਡਾ ਸਾਧੂ ਨੂੰ ਬਾਹਰ ਉਹ ਸੇਠ ਕਹਿੰਦਾ ਨਹੀਂ ਜੀ, ਸੰਤ ਜੀ ਦਾ ਕਮਰਾ ਹੈ, ਤੁਸੀਂ ਹੋਰ ਕੇ ਰਹਿ ਜਾਓ। ਉਹ ਕਹਿਣ ਲੱਗੀ ਸੇਠ ਮੇਰੀ ਗੱਲ ਸੁਣ, ਮੇਰੇ ਕੋਲ ਟਾਈਮ ਨਹੀਂ, ਮੈਂ ਰਹਿਣਾ ਇਸ ਕਮਰੇ ਵਿੱਚ, ਜੇ ਰੱਖਣਾ ਤੇ ਸੰਤ ਨੂੰ ਬਾਹਰ ਕੱਢ, ਨਹੀਂ ਤੇ ਮੈਂ ਦੂਜੇ ਘਰ ਚੱਲੀ। ਉਹਨੇ ਕਿਹਾ ਵੀ ਜੇ ਦੂਜੇ ਘਰ ਤੁਰ ਗਈ ਉਹ ਬੜਾ ਅਮੀਰ ਹੋ ਜਾਣਾ, ਮੇਰਾ ਕੀ ਬਣੇਗਾ। ਕਹਿੰਦਾ ਮਹਾਂਪੁਰਸ਼ ਤੁਸੀਂ ਕਿਰਪਾ ਕਰੋ, ਆ ਨਾਲ ਦੇ ਕਮਰੇ ਵਿੱਚ ਤੁਸੀਂ ਆਪਣਾ ਆਸਣ ਲਾ ਲਓ, ਇਹ ਬੀਬਾ ਜੀ ਨੇ ਟਿਕਣਾ। ਉਹ ਸੰਤ ਕਹਿਣ ਲੱਗੇ ਵੀ ਤੂੰ ਪਹਿਲਾਂ ਮੈਨੂੰ ਕਹਿੰਦਾ ਜਿੱਥੇ ਕਹੇਗਾ ਉੱਥੇ ਰੱਖਾਂਗਾ, ਤੇ ਹੁਣ ਤੂੰ ਮੇਰੇ ਤੋਂ ਕਮਰਾ ਜੇ ਪਾਣੀ ਦਾ ਗਲਾਸ ਨੀ ਪਿਲਾਇਆ ਤੇ ਕਮਰੇ ਚੋਂ ਬਾਹਰ ਕੱਢਣ ਲੱਗ ਪਏ, ਮੈਂ ਨੀ ਨਿਕਲਣਾ। ਲਕਸ਼ਮੀ ਨੇ ਨਾਲ ਕਿਹਾ, ਕਹਿਣ ਲੱਗੀ ਸੇਠ ਜੇ ਨਹੀਂ ਨਿਕਲਦੇ ਮੈਂ ਚੱਲੀ। ਫਿਰ ਨੇ ਚੁੱਕ ਕੇ ਕਰਮੰਡਲ ਬਾਹਰ ਮਾਰਿਆ, ਕਹਿੰਦਾ ਬਾਬਾ ਬਾਹਰ ਦਾ ਦਰਵਾਜ਼ਾ ਖੁੱਲ੍ਹਾ, ਚੱਲ ਬਾਹਰ। ਜਦੋਂ ਬਾਹਰ ਨਿਕਲਿਆ ਤੇ ਲਕਸ਼ਮੀ ਹੱਥ ਤੇ ਕਹਿਣ ਲੱਗੀ, ਭਗਵਾਨ ਇਹ ਭਗਤ ਉੱਤੋਂ ਤੇਰੇ ਨੇ, ਪਰ ਵਿੱਚੋਂ ਮੇਰੀ ਪੂਜਾ ਕਰਦੇ। ਆ ਦੇਖ ਤੈਨੂੰ ਤਾਂ ਪਾਣੀ ਦਾ ਘੁੱਟ ਨਹੀਂ ਦਿੱਤਾ, ਕਰਮੰਡਲ ਚੁੱਕ ਕੇ ਤੇਰਾ ਬਾਹਰ ਮਾਰਿਆ। ਹਕੀਕਤ ਹੈ ਜੇ ਸੱਚ ਜਾਣੋ ਰੱਬ ਦੀ ਭਗਤੀ ਕਰਨ ਵਾਲਾ ਕੋਈ ਕਰੋੜਾਂ ਵਿੱਚੋਂ ਇੱਕ ਹੈ, ਬਾਕੀ ਤਾਂ ਗਿਆਨੀ ਧਿਆਨੀ ਬੀਬਾ। ਤੂੰ ਤਾਂ ਪ੍ਰਸ਼ਾਦਾ ਪਾਣੀ ਬੜੀ ਬੜੀ ਖਾਣਾ। ਉਹ ਕਹਿਣ ਲੱਗੀ ਮੈਂ ਤਾਂ ਇਹਦਾ ਪਰਛਾਵਾ ਵਾ, ਜਿੱਦਾਂ ਇਹ ਤੁਰ ਜਾ ਮੈਨੂੰ ਇਸ਼ਾਰਾ ਕਰੇ ਮੈਂ ਤਾਂ ਉੱਥੇ ਜਾਣੀ ਹਾਂ, ਤਾਂ ਰੱਬ ਹੈ। ਮੇਰੇ ਕਹਿਣ ਤੋਂ ਮੁਰਾਦ ਇਹ ਵਿੱਚ ਦਾਦਾ ਜੀ ਨੇ ਬੜਾਈ ਗੱਲ ਬੜੀ ਸੋਹਣੀ ਕਹੀ, ਅਸਲ ਵਿੱਚ ਉਹ ਬੰਦੇ ਦੇ ਅੰਦਰ ਦੀ ਗੱਲ ਕਰ ਲਿਆ। ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਰ ਰੱਬ ਜਿਹੜਾ ਹੈ ਨਾ ਉਹ ਭਗਤੀ ਵਾਲਿਆਂ ਦੇ ਅਧੀਨ ਹੈ। ਕਹਿਣ ਲੱਗੇ ਨਾ ਤੂੰ ਆਵੇ ਬਸ, ਬਹੁਤ ਚਿਣਾਵਣੇ ਚਿਣਾਵਣੇ ਦਾ ਤੁਹਾਡਾ ਤਰਲੇ ਲੈ, ਮਿੰਨਤਾਂ ਕਰਨੀਆਂ ਰੱਬਾ ਤੂੰ ਮੈਨੂੰ ਰੱਖ ਲੈ। ਮੈਂ ਕਹਿੰਦਾ ਹਾਂ, ਕਦੀ ਕਦੀ ਬੰਦੇ ਦੇ ਅੰਦਰ ਜਦੋਂ ਵੈਰਾਗ ਉੱਠਦਾ ਹੈ ਨਾ, ਇੱਕ ਵਾਰੀ ਤਰਲਾ ਲੈ ਜਾਏ, ਰੱਬਾ ਮੈਨੂੰ ਰੱਖ ਲੈ, ਬਸ ਉਹਦਾ ਇੱਕ ਸ਼ਬਦ ਹੀ ਕਿਆ ਸਾਰੀ ਜ਼ਿੰਦਗੀ ਨੂੰ ਤਾਰ ਸਕਦਾ ਹੈ। ਨਾ ਤੂੰ ਆਵੇ ਬਸ ਬਹੁਤ ਚਿਣਾਵਣੇ, ਨਾ ਤੂੰ ਆਵੇ ਬਸ ਵੇਦ ਪੜਾਵਣੇ, ਨਾ ਤੂੰ ਆਵੇ ਬਸ ਕੀਰਤ ਨਾਈਏ, ਨਾ ਤੂੰ ਆਵੇ ਬਸ ਧਰਤੀ ਢਾਈਏ, ਨਾ ਤੂੰ ਆਵੇ ਬਸ ਕਿਤੇ ਧਿਆਨ ਪੈ, ਨਾ ਤੂੰ ਆਵੇ ਬਸ ਬਹੁਤਾ ਦਾਨ ਦੇ, ਸਭ ਕੁਛ ਤੇਰੇ ਬਸ ਅਗੰਭ ਅਗੋਚਰਾ, ਪਰ ਤੂੰ ਭਗਤਾਂ ਤੇ ਬਸ ਭਗਤਾਂ ਤਾਰ ਦੇ, ਭਗਤਾਂ ਨੂੰ ਤੇਰਾ ਸਹਾਰਾ, ਤੂੰ ਭਗਤਾਂ ਦੇ ਬਸ ਵਿੱਚ। ਅੱਜ ਮੇਰੇ ਕਿਰਪਾਲੂ ਦਾਤਾ ਜੀ ਨੇ ਕਿਹਾ, ਕਹਿਣ ਲੱਗੇ ਹਰ ਜੀ ਇਹ ਤੇਰੀ ਵਡਿਆਈ, ਤੂੰ ਭਗਤਾਂ ਤੇ ਬਸ। ਹਰੀ ਜੀ ਪ੍ਰਭੂ ਜੀ ਇਹ ਤੇਰੀ ਆਪਣੀ ਵਡਿਆਈ ਹੈ, ਕੀ ਵਡਿਆਈ ਹੈ ਜੀ? ਭਗਤਾਂ ਦੀ ਸਹਿਜ ਰੱਖ ਤੂੰ ਸਵਾਮੀ, ਮੇਰੇ ਮਾਲਕਾ ਆਪਣੇ ਭਗਤਾਂ ਦੀ ਸਹਿਜ ਰੱਖ, ਆਪਣੇ ਸੰਤਾਂ ਦੀ ਆਪਣੀ ਬੰਦਗੀ ਕਰਨ ਵਾਲਿਆਂ ਦੀ ਰੱਖ ਲੈ। ਭਗਤ ਤੇਰੀ ਸ਼ਰਣਾਈ, ਭਗਤੀ ਕਰਨ ਵਾਲੇ ਤੇਰੇ ਚਰਨਾਂ ਦੀ ਸ਼ਰਨ ਵਿੱਚ ਆ ਗਏ। ਹਜ਼ੂਰ ਨੇ ਫਿਰ ਅੱਗੇ ਨਾਲ ਸਰਵਾਸ ਦਿੱਤਾ ਕਿ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਹਰੀ ਜੀਓ ਤੁਸੀਂ ਸਦਾ ਤੋਂ ਭਗਤਾਂ ਦੀ ਰੱਖਦੇ ਹੋ, ਧੁਰ ਤੂੰ ਰੱਖਦਾ ਆਇਆ, ਜਿਸ ਦਾ ਤੂੰ ਸੰਸਾਰ ਫਿਰ ਗਿਆ ਨਾ ਉਸ ਦਿਨ ਦਾ ਤੂੰ ਆਪ ਭਗਤਾਂ ਦੀ ਰੱਖਣਾ ਸੈ, ਪ੍ਰਹਿਲਾਦ ਜਨ ਤੁਧ ਰੱਖ ਲੈ ਹਰ ਜੀਓ। ਇਹ ਹਰੀ ਜੀ ਕਿ ਤੁਸੀਂ ਪ੍ਰਹਿਲਾਦ ਵਰਗੇ ਭਗਤਾਂ ਨੂੰ ਬਚਾ ਲਿਆ, ਹਰਨਾਥ ਮਾਰ ਪਚਾਇਆ, ਹਰਨਾਥ ਜ਼ੁਲਮ ਕਰਨ ਵਾਲਾ ਤੇਰੇ ਭਗਤ ਨੂੰ ਸਤਾਉਣ ਵਾਲਾ ਉਹ ਤਤਕਾਲ ਤੁਸੀਂ ਖਤਮ ਕਰ ਦਿੱਤਾ ਹੈ। ਕਹਿਣ ਲੱਗੇ ਭਗਤਾਂ ਨੂੰ ਜਮ ਜੋ ਨਾ ਤੱਕ ਹੈ, ਕਹਿੰਦੇ ਰੱਬ ਦੀ ਭਗਤੀ ਕਰਨ ਵਾਲਿਆਂ ਤੇ ਜਮਦੂਤ ਵੀ ਨਹੀਂ ਵੇਖ ਸਕਦਾ, ਉਹਨਾਂ ਦੇ ਨੇੜੇ ਨਹੀਂ ਜਾਂਦਾ ਜਮਦੂਤ ਜਿਹੜੇ ਭਗਤੀ ਕਰਦੇ ਨੇ। ਕਹਿਣ ਲੱਗੇ ਕਾਲ ਨਾ ਨੇੜੇ ਜਾਈ, ਮੌਤ ਵੀ ਉਹਨਾਂ ਤੋਂ ਤਰਹਿੰਦੀ, ਉਹਨਾਂ ਦੇ ਨੇੜੇ ਨਹੀਂ ਝੁਕਦੀ, ਕੇਵਲ ਰਾਮ ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਏ। ਭਗਤਾਂ ਦੇ ਅੰਦਰ ਕੇਵਲ ਨਾਮ ਵਸਿਆ ਤੇ ਨਾਮ ਦੀ ਕਿਰਪਾ ਨਾਲ ਉਹਨਾਂ ਨੂੰ ਮੁਕਤੀ ਮਿਲਦੀ। ਰਿੱਤ ਸਿੱਧ ਸਭ ਭਗਤਾਂ ਕਰਨੀ ਲਾ, ਰਿਧੀਆਂ ਸਿੱਧੀਆਂ ਭਗਤੀ ਕਰਨ ਵਾਲੇ ਦੇ ਪੈਰਾਂ ਪਿੱਛੇ ਤੁਰਦੀਆਂ, ਤੇ ਗੁਰਮੁਖੋ ਭਗਤੀ ਕੋਈ ਕਰੇ। ਹਜ਼ੂਰ ਨੇ ਸ਼ਬਦ ਵਰਤਿਆ ਨਾ, ਬ੍ਰਹਮ ਬਿੰਦੈ ਇਸ ਦਾ ਬ੍ਰਹਮ ਤਰੈ, ਏਕ ਸ਼ਬਦ ਦੇ ਬੁਲਾਏ ਨਵ ਨਿਤੀ ਅਕਾਰ ਸਿੱਧੀ, ਪਿੱਛੇ ਲੱਗੀਆਂ ਤਿਰੈ ਜੋ ਹਰ ਹਿਰਦੈ ਸਦਾ ਵਿਖਾਇ ਰਿੱਧ ਸਿੱਧ ਸਭ ਭਗਤਾ ਕਰਨੀ ਲਾਗੀ ਗੁਰ ਕੈ ਹੈ ਸੁਭਾਈ। ਗੁਰੂ ਦੀ ਮਿਹਰ ਸਦਕਾ ਗੁਰੂ ਨੂੰ ਪਿਆਰ ਕਰਕੇ ਤੇ ਦਾਤਾ ਮਿਲੀਆਂ ਪਰ ਮਨ ਮੁੱਖਾਂ ਨੂੰ ਪ੍ਰਤੀਤ ਨਾ ਆ ਗਈ। ਦੇਖੋ ਭਾਈ ਰੱਬ ਉੱਤੇ ਵਿਸ਼ਵਾਸ ਕਰਨਾ ਹਰ ਇੱਕ ਬੰਦੇ ਦਾ ਕੰਮ ਨੇ। ਆਪਣਾ ਅੰਦਰ ਤਾਂ ਪਾਰੇ ਦੀ ਤਰ੍ਹਾਂ ਛਲਕਦਾ ਹੈ, ਡੋਲਦਾ ਪਿਆ ਖਿਣ ਖਿਣ ਜਿਹੜਾ ਇਹ ਅੰਦਰੋਂ ਛਿੜਕਦਾ। ਮਨ ਮੁੱਖਾਂ ਨੂੰ ਪ੍ਰਤੀਤ ਨਾ ਆਵੀ, ਉਹਨਾਂ ਨੂੰ ਰੱਬ ਜੀ ਤੇਰੇ ਤੇ ਭਰੋਸਾ ਨਹੀਂ, ਵਿਸ਼ਵਾਸ ਨਹੀਂ। ਅੰਤਰ ਲੋਭ ਸਵਾਓ, ਅੰਦਰ ਉਹਨਾਂ ਦੇ ਲਾਲਚ ਕੁੱਤਾ ਭੌਂਕਦਾ। ਲਾਲਚ ਕੁੱਤੇ ਨਾਲ ਤੁਲਨਾ ਦਿੱਤੀ, ਸਾਹਿਬ ਕਹਿਣ ਲੱਗੇ ਅੰਦਰ ਉਹਨਾਂ ਦੇ ਆਪਣੇ ਨਿੱਜੀ ਸਵਾਰਥ ਨੇ। ਹੁਣ ਅਗਲੀ ਸੁੱਖ ਵੱਲ ਧਿਆਨ ਦਿਆ ਜੀ। ਕਈ ਵਾਰੀ ਜਦੋਂ ਅਸੀਂ ਸੁੱਖ ਪੜ੍ਹਦੇ ਹਾਂ ਤੇ ਸਮਝਦੇ ਹਾਂ ਤੇ ਸ਼ਬਦ ਹੈ ਜਿਹੜੀ ਸੁੱਖ ਹੈ, ਗੁਰਮੁਖ ਸਿਰਦੈ ਸ਼ਬਦ ਨਾ ਭੇਦਿਓ, ਹਰਨਾਮ ਨਾ ਲਾਗਾ ਪਾਓ। ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ, ਆਪਾਂ ਕਹਾਂਗੇ ਵੀ ਗੁਰਮੁਖ ਤੇ ਹੁੰਦਾ ਹੀ ਹੋਵੇ ਜਿਹਦਾ ਅੰਦਰ ਸ਼ਬਦ ਵਿੱਚ ਬਿਲਕੁਲ ਵਿਲਿਆ ਹੁੰਦਾ। ਹੁਣ ਇਹਦੇ ਅਰਥ ਕੀ ਹੋ ਗਿਆ ਕਿ ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ, ਹਰਨਾਮ ਨਾ ਲਾਗਾ ਪਾਓ। ਇਹਦੇ ਅਰਥ ਗੁਰਮੁਖ ਗੁਰ ਬੰਦਗੀ ਕਰਨ ਵਾਲਾ ਨੇ, ਇਹਦੇ ਅਰਥ ਨੇ ਕਿ ਇਹਦੇ ਪ੍ਰਕਰਨ ਮਨਮੁਖ ਦਾ ਚੱਲਦਾ ਪਿਆ, ਸੁਖੀ ਦਾ ਇਸ ਬਦਲ ਦਾ। ਕਹਿੰਦੇ ਨੇ ਗੁਰਮੁਖ ਸਿਰਦਾ ਸ਼ਬਦ ਨਾ ਭੇਜਿਓ, ਜਿਸ ਮਨਮੁਖ ਦਾ ਅੰਦਰ ਗੁਰੂ ਦੇ ਸਨਮੁਖ ਹੋ ਗਏ, ਗੁਰਮੁਖ ਦਰ ਤੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰੂ ਦੇ ਚਰਨਾਂ ਵਿੱਚ ਜੁੜ ਕੇ, ਜਿਸ ਬੰਦੇ ਦਾ ਸਿਰਦਾ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਸ਼ਬਦ ਨਾਲ ਨਹੀਂ ਮਿਲਿਆ ਗਿਆ, ਕਹਿਣ ਲੱਗੇ ਉਹ ਕਦੀ ਰੱਬ ਦੇ ਨਾਮ ਨੂੰ ਪਿਆਰ ਹੀ ਨਹੀਂ ਕਰਦਾ ਹੁੰਦਾ। ਗੁਰਮੁਖ ਹਿਰਦੈ ਸ਼ਬਦ ਨਾ ਭੇਜਿਓ, ਪਰ ਨਾਮ ਨਾ ਲਾਗਾ ਪਾਓ। ਕੂੜ ਕਪਟ ਪਾਗ ਲੈ ਜਾਤੀ, ਜੇ ਕੋਈ ਬੰਦਾ ਪਖੰਡ ਕਰਦਾ ਤੇ ਝੂਠ ਬੋਲਦਾ ਤੇ, ਮੇਰੇ ਗੁਰੂ ਅਮਰਦਾਸ ਜੀ ਨੇ ਕਿੰਨੇ ਕੁ ਦਿਨ ਝੂਠ ਬੋਲੇ। ਦੇਖੋ ਸੱਚ ਵਿੱਚ ਹੈ ਬੜਾ ਨਜ਼ਾਰਾ, ਕੌੜਾ ਤੇ ਜ਼ਰੂਰ ਹੈ ਪਰ ਬੜਾ ਆਨੰਦ। ਜੇ ਇੱਕ ਝੂਠ ਬੋਲੋ ਤੇ ਹਜ਼ਾਰਾਂ ਝੂਠ ਬੋਲਣੇ ਪੈਂਦੇ ਨੂੰ ਸਿੱਧ ਕਰਨ ਦੇ ਲਈ। ਇੱਕ ਸੱਚ ਬੋਲੋ, ਸੱਚ ਨੂੰ ਫਰਕ ਕਿਹੜੀ ਦਲੀਲ ਦੇ ਕੇ ਆਂਗੇ ਮੈਂ ਸੱਚ ਬੋਲਣਾ ਜੀ। ਸੱਚ ਉੱਤੇ ਕੋਈ ਵੀ ਦਲੀਲ ਨਹੀਂ, ਸੱਚ ਆਪਣੇ ਆਪ ਵਿੱਚ ਹੀ ਪ੍ਰਤੱਖ ਹੈ। ਤੇ ਸਾਹਿਬ ਕਹਿੰਦੇ ਝੂਠ ਬੋਲ ਕੇ ਜਿਤਨੀਆਂ ਮਰਜ਼ੀ ਦਲੀਲਾਂ ਦੇਈ ਜਾਈਏ ਪਰ ਇੱਕ ਦਿਨ ਕੂੜ ਉਹ ਕਪਟ ਸਾਰਾ ਪਾਜ ਲੈ ਜਾਣਾ। ਮਨਮੁਖ ਫੀਕਾ ਅਲਾਓ, ਮਨਮੁਖ ਬੰਦਾ ਜ਼ਬਾਨ ਤੋਂ ਫਿੱਕਾ ਬੋਲਦਾ, ਕੌੜਾ ਬੋਲਦਾ, ਉਹਦੀ ਜ਼ਬਾਨ ਦੇ ਅੰਦਰ ਸੁੱਖ ਨਹੀਂ ਆਨੰਦ ਨਹੀਂ। ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ, ਇਹ ਮਾਲਕ ਜੀ ਭਗਤਾਂ ਵਿੱਚ ਤੂੰ ਆਪ ਵਰਤਣਾ। ਭਗਤੀ ਖੂਹ ਤੋਂ ਜਾਤਾ, ਉਹਨਾਂ ਨੇ ਭਗਤੀ ਕਰ ਕਰਕੇ ਤੈਨੂੰ ਜਾਣਿਆ, ਬੰਦਗੀ ਕਰ ਕਰਕੇ ਤੈਨੂੰ ਜਾਣਿਆ, ਭਗਤਾਂ ਨੇ ਤੈਨੂੰ ਸਮਝ ਲਿਆ ਹੈ। ਮਾਇਆ ਮੋਹ ਸਭ ਲੋਕ ਹੈ ਤੇਰੀ, ਉਹਨਾਂ ਨੂੰ ਭਗਤੀ ਕਰਕੇ ਸਮਝ ਪੈ ਗਈ ਹੈ। ਜਿੰਨੀ ਦੁਨੀਆਂ ਹੈ ਨਾ, ਇਹ ਤੇਰੇ ਮਾਇਆ ਦਾ ਆਪਣਾ ਖਿਲਾਵਾ ਬਣਾਇਆ ਹੋਇਆ। ਤੇ ਕਹਿਣ ਲੱਗੇ ਤੂੰ ਇੱਕੋ ਪੁਰਖ ਵਿਦਾਤਾ, ਤੂੰ ਇੱਕ ਹੈ, ਤੇਰਾ ਸਰਬ ਵਿਆਪਕ ਹੈ ਤੇ ਸਾਰਿਆਂ ਨੂੰ ਦਾਤਾ ਦੇਣ ਵਾਲਾ। ਕੌਮੈ ਬਾਰ ਮਨਸਾ ਮਨੈ ਸਮਾਣੀ, ਕਹਿਣ ਲੱਗੇ ਗੁਰ ਕੈ ਸ਼ਬਦ ਪਛਾਤਾ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੁਆਰਾ ਤੁਹਾਡੇ ਨਾਲ ਪਹਿਚਾਣ ਬਣਾ ਲਈ, ਤੁਹਾਨੂੰ ਜਾਣ ਲਿਆ, ਉਹਨਾਂ ਦੇ ਅੰਦਰ ਦੀ ਕੌਮੈ ਮਰ ਗਈ। ਮਨਸਾ ਮਨਸਾ ਦਰ ਤੇ ਮਨ ਵਿੱਚੋਂ ਉੱਠਣ ਵਾਲੇ ਫੁਰਨੇ, ਮਨ ਦੇ ਅੰਦਰ ਦੀਆਂ ਬਿਰਤੀਆਂ, ਮਨੈ ਸਮਾਣੀ, ਹੁਣ ਮਨ ਵਿੱਚ ਮਰ ਗਈ। ਮਨ ਦੇ ਫੁਰਨੇ ਮਾਰੀ ਮਾਰ ਸਕਦਾ ਪਿਆਰਿਓ, ਮਨ ਦੇ ਫੁਰਨਿਆਂ ਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਮਾਰ ਸਕਦੀ। ਜੇ ਕੋਈ ਕਹੇ ਕਿ ਮੈਂ ਇੰਨੇ ਰੁਪਈਏ ਦੇਣਾ, ਮੇਰੇ ਅੰਦਰ ਦੀ ਵਾਸ਼ਨਾ ਮਾਰ ਦਿਓ, ਹੱਟੀਆਂ ਤੇ ਕਿਤੇ ਮਿਲਦੇ ਨੇ ਮਨ ਦੇ ਫੁਰਨੇ ਮਾਰਨ ਦੀ ਦਵਾਈ। ਜੇ ਕੋਈ ਕਹੇ ਮੇਰੇ ਨਾਲ ਇੰਨੀ ਫੌਜ ਦੇ ਦਿਓ ਜੀ ਮੈਂ ਮਨ ਨੂੰ ਮਾਰਨਾ, ਮੇਰੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਮਰ ਜਾਂਦਾ ਪਰ ਜੇ ਕੰਮ ਕਰੇ ਮਨ ਕੀ ਵਾਸ਼ਨਾ ਮਨ ਤੇ ਕਰੇ। ਜਿਹੜੇ ਅੰਦਰ ਦੀ ਵਾਸ਼ਨਾ ਨਾ, ਉਹ ਮਨ ਦੀ ਵਾਸ਼ਨਾ ਮਨ ਦੇ ਫੁਰਨੇ ਮਾਰੀ ਮਾਰਦਾ। ਤੇ ਗੁਰੂ ਸਾਹਿਬ ਜੀ ਕਿਵੇਂ ਮਰਨਗੇ? ਕਹਿਣ ਲੱਗੇ ਜਦੋਂ ਜ਼ਬਾਨ ਤੇ ਝੂਠ ਬੋਲਣ ਦਾ ਫੁਰਨਾ ਆਵੇ ਨਾ, ਜਦੋਂ ਇੱਕੋ ਦਮ ਸਿਰ ਦੇ ਵਿੱਚ ਮਨ ਵਿੱਚ ਲਿਆਇਆ ਕਰ ਮੈਂ ਰੱਬ ਦੇ ਦਰਸ਼ਨ ਕਰਨ ਆਇਆ, ਕੂੜ ਬੋਲਣ ਲੈਂਦੇ ਮਿਥਿਆ ਨਾ ਹੀ ਰਚਨਾ ਫਰਕ। ਤੇ ਫੁਰਨਾ ਪਤਾ ਕੀ ਬਣਾਏਗਾ? ਤਾਂ ਇਹਨੇ ਫੁਰਨੇ ਨੇ ਮਰਨਾ। ਮਨ ਮੈਂ ਪ੍ਰੀਤ ਨਿਰੰਜਨ ਦਰਸ, ਜਦੋਂ ਕਿਤੇ ਦਾ ਪਰਾਇਆ ਤਨ ਮੰਦੀ ਨਜ਼ਰ ਨਾਲ ਤੱਕਣਾ, ਉਦੋਂ ਫੁਰਨਾ ਕਿਹੜਾ ਬਣਾਉਣਾ ਜੀ? ਕਹਿ ਲੱਗੇ ਪਰ ਤੇਰੇ ਰੂਪ ਨਾ ਪੇਖ ਹੈ ਨੇਤਰ, ਸਾਧ ਕੀਤਾ ਸੰਤ ਸੰਗੇ। ਰੱਬ ਦੀ ਬੰਦਗੀ ਕਰਨ ਵਾਲਿਆਂ ਦੀ ਸੇਵਾ ਕਰਨ ਦਾ ਫੁਰਨਾ ਬਣਾ, ਮੈਂ ਰੱਬ ਦੇ ਪਿਆਰਿਆਂ ਦੇ ਦਰਸ਼ਨ ਕਰਾਂ, ਦਾਤਾ ਮੈਨੂੰ ਇਹ ਕੁਝ ਫੁਰਨੇ ਦੇ ਤੇ ਆਪਣੀ ਮੰਦੀ ਵਾਸਨਾ ਮਰੇ। ਕਹਿਣ ਲੱਗੇ ਕਰਨਾ ਸੁਣੇ ਤਾਂ ਉਸਦੀ ਨਿੰਦਾ, ਇਹ ਫੁਰਨਾ ਕਿਵੇਂ ਮਰੇਗਾ? ਸਭ ਤੇ ਜਾਣੇ ਆਪਸ ਕੋ ਮੰਦਾ, ਇੱਕੋ ਫੁਰਨਾ ਜਦੋਂ ਬਣੇ ਵੀ ਫਲਾਣਾ ਭੈੜਾ ਤੇ ਆਪਣੇ ਮਨ ਨੂੰ ਕਹਿ ਦੇ ਤੂੰ ਕਿੱਧਰ ਦਾ ਚੰਗਾ ਜਿਹੜਾ ਕਿਸੇ ਨੂੰ ਨਿੰਦਣ ਤੁਰਿਆ, ਆਪਣੇ ਆਪ ਹੀ ਫੁਰਨੇ ਮਰ ਜਾਂਦੇ। ਇਹਦੇ ਵਾਸਨਾ ਮਾਰਨ ਸਾਹਿਬ ਕਿਰਪਾਲੂ ਜੀ ਨੇ ਮੇਲ ਕੀਤੀ, ਕਹਿਣ ਲੱਗੇ ਹਉਮੈ ਮਾਰ ਮਨਸਾ ਮਣੈ ਤਮਾਹੀ ਗੁਰ ਕੈ ਸ਼ਬਦ ਪਛਾਤਾ। ਹੁਣ ਜਿਹੜੇ ਭਗਤੀ ਕਰਦੇ ਨੇ ਉਹ ਅਰਦਾਸਾਂ ਚੁੱਕੀਆਂ ਨੀ ਕਰਦੇ, ਸਾਨੂੰ ਆ ਦਿਓ ਆ ਦਿਓ। ਅਗਲੀ ਟੋਕੇ ਅਚਿੰਤ ਕੰਮ ਕਰੇ ਪ੍ਰਭ ਤਿਨਕੇ, ਤਿਨਕੇ ਕਿੰਨਾ ਦੇ ਜਿੰਨਾ ਨਾਮ ਜਪਿਆ। ਕਹਿੰਦੇ ਉਹਨਾਂ ਨੂੰ ਚਿੱਤ ਖਿਆਲ ਵੀ ਨੀ ਹੁੰਦਾ, ਇੱਕੋ ਦਮ ਪਰਮਾਤਮਾ ਘਰ ਲਹਿਰਾ ਬਹਿਰਾ ਲਾ ਦਿੱਤਾ। ਕਹਿੰਦੇ ਅਸਲ ਵਿੱਚ ਸੱਜਣਾ ਸੱਚ ਜਾਣੀ, ਜਦੋਂ ਤੂੰ ਰੱਬ ਦਾ ਬਣ ਜਾਂਦਾ ਨਾ ਉਦੋਂ ਤੇਰੀ ਹਰ ਲੋੜ ਹੋਰ ਨੂੰ ਮੇਰਾ ਮਾਲਕ ਆਪ ਜਾਣ ਲੱਗ ਪੈਂਦਾ। ਅਚਿੰਤ ਕੰਮ ਕਰੇ ਪ੍ਰਭ ਤਿਨ ਕੇ, ਜਿਹੜਾ ਹਰਕਾ ਨਾਮ ਪਿਆਰਾ, ਜਿਹਨਾਂ ਨੂੰ ਨਾਮ ਪਿਆਰਾ ਲੱਗਦਾ, ਅਚਿੰਤ ਦਾ ਅਰਥ ਹੋਵੇ ਜਿਹਦਾ ਚਿੱਤ ਖਿਆਲ ਵੀ ਨੇ, ਪਤਾ ਵੀ ਨਹੀਂ ਤੁਸੀਂ ਇਹ ਕੰਮ ਮੈਨੂੰ ਦੱਸਦਾ, ਤੂੰ ਇੰਨਾ ਕੁਝ ਦੇ ਦੇਣਾ, ਤੇਰੀਆਂ ਇੰਨੀਆਂ ਮੇਰਾ ਹੋ ਜਾਣੀਆਂ ਨੇ। ਕਹਿਣ ਲੱਗੇ ਗੁਰ ਪ੍ਰਸਾਦ ਸਦਾ ਮਨਵਸਿਆ ਸਬਕਾਜ ਸਵਾਰਨ ਹਾਰਾ। ਗੁਰੂ ਦੀ ਕਿਰਪਾ ਨਾਲ ਉਹਨਾਂ ਦੇ ਸਿਰਦੇ ਵਿੱਚ ਸਾਈ ਵੱਸ ਗਿਆ, ਉਹਨਾਂ ਦੇ ਸਾਰੇ ਕਾਰਜ ਉਹਨੇ ਰਾਤ ਕੀਤੇ। ਉਹਨਾਂ ਦੀ ਰੀਤ ਕਰੇ ਸੋ ਵਗੁੱਚਾ, ਵਗੁੱਚਾ ਦਾ ਹੁੰਦਾ ਖੁਆਰ ਹੋਣਾ। ਜੇ ਕੋਈ ਰੱਬ ਦੇ ਭਗਤਾਂ ਦੀ ਰੀਸ ਕਰੇ ਤੇ ਸੁੱਖ ਵੱਲ ਧਿਆਨ ਦਿਆ ਜਾ। ਰੀਸ ਕਰਨੀ ਕੋਈ ਮਾੜੀ ਗੱਲ ਨਹੀਂ, ਪਰ ਰੱਬ ਮੇਰ ਕਰੇ ਬਾਹਰੋਂ ਤਾਂ ਰੀਸ ਕਰੀ ਜਾਈਏ ਤੇ ਅੰਦਰੋਂ ਹੋਵੇ ਬਿਲਕੁਲ ਸੋਥਾ। ਹੁਣ ਜੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਹੜਾ ਰੱਬ ਦੇ ਭਗਤਾਂ ਦੀ ਰੀਸ ਕਰਦਾ ਹੈ ਉਹ ਬੰਦਾ ਖੁਆਰ ਹੁੰਦਾ ਜੀ, ਕਿਵੇਂ? ਹਾਂ, ਇਹ ਰੀਸ ਕਰੇ ਵੀ ਦਾਤਾ ਜੇ ਭਗਤੀ ਕਰਦਾ ਮੈਂ ਭਗਤੀ ਕਰਾਂ, ਬੜੀ ਚੰਗੀ ਗੱਲ। ਜੇ ਕਹੇ ਵੀ ਇਹ ਸੇਵਾ ਕਰਦਾ ਮੈਂ ਵੀ ਸੇਵਾ ਕਰਾਂ, ਬੜੀ ਚੰਗੀ ਗੱਲ। ਹੁਣ ਜੇ ਕਹੀਏ ਵੀ ਇਹਨੂੰ ਲੋਕ ਸਤਿਕਾਰ ਬੜਾ ਦਿੰਦੇ ਨੇ ਤੇ ਮੈਂ ਇਹਦੇ ਵਰਗੇ ਕੱਪੜੇ ਪਾਲਾਂ ਤੇ ਮੇਰਾ ਸਤਿਕਾਰ ਵੀ ਹੋ ਜਾ, ਬਾਹਰੋਂ ਤਾਂ ਕਰਨੀ ਰੀਸ ਤੇ ਅੰਦਰੋਂ ਕਦੀ ਨੀ ਕੀਤੀ ਭਗਤੀ। ਤੇ ਗੁਰੂ ਗ੍ਰੰਥ ਸਾਹਿਬ ਨੇ ਉੱਤੇ ਫਿਰ ਇੱਕ ਪ੍ਰਮਾਣ ਦਿੱਤਾ, ਕਹਿਣ ਲੱਗੇ ਸਰੋਵਰ ਦਾ ਕੰਢਾ ਸੀ, ਝੀਲ ਦਾ ਕਿਨਾਰਾ ਸੀ, ਬਗਲਾ ਵੀ ਕਿਤੇ ਬਹਿ ਗਿਆ ਤੇ ਹੰਸ ਪਹਿਲੇ ਬੈਠਾ ਸੀ ਉੱਥੇ ਮਾਨ ਸਰੋਵਰ ਤੇ। ਕਹਿੰਦੇ ਬਗਲੇ ਨੇ ਆਉਂਦਿਆਂ ਕਰਕੇ ਕਹਿਣ ਲੱਗਾ ਐਵੇਂ ਲੋਕੀ ਤੇਰੀਆਂ ਸਿਫਤਾਂ ਕਰਦੇ, ਤੇਰੇ ਮੇਰੇ ਚ ਫਰਕ ਕੀ? ਹੰਸ ਕਹਿੰਦਾ ਵੀ ਗੱਲ ਕੋਈ ਨੀ, ਫਰਕ ਫੁਰਕ ਕੋਈ ਨੀ, ਵੀ ਤੂੰ ਵੱਡਾ ਮੈਂ ਛੋਟਾ ਸੀ। ਕਹਿੰਦਾ ਨਹੀਂ, ਮੈਂ ਤੇਰੇ ਨੂੰ ਫੈਸਲਾ ਜੀ ਕਰਨ ਆਇਆ ਵੀ ਲੋਕੀ ਕਿੰਨੇ ਤੇਰੀਆਂ ਕਿਰਤਾਂ ਕਰਦੇ ਨੇ। ਵਾਕਈ ਠੀਕ, ਜਦੋਂ ਕਿਤੇ ਭਗਤ ਦੀ ਗੱਲ ਕਰਦੇ ਨੇ ਕਹਿੰਦੇ ਨੇ ਹੰਸੇ, ਜਦੋਂ ਕਿਤੇ ਗੁਣਾਂ ਦਾ ਦਾਸ ਮਿਲਦਾ ਕਹਿੰਦੇ ਨੇ ਹੰਸੇ, ਜਿਹਦੇ ਕਦੇ ਕੋਈ ਉਜਲਾ ਅੰਦਰ ਦਾ ਮਿਲੇ ਕਹਿੰਦੇ ਨੇ ਬਿਲਕੁਲ ਪਰਮ ਹੰਸੇ। ਕਹਿਣ ਲੱਗਾ ਤੇਰਾ ਰੰਗ ਵੀ ਚਿੱਟਾ, ਮੇਰੇ ਖੰਭ ਵੀ ਸਫੇਦ, ਤੂੰ ਉੱਚਾ ਕਿਵੇਂ ਤੇ ਮੈਂ ਨੀਵਾਂ ਕਿਵੇਂ ਵਿਟਕਰਾ? ਹੰਸ ਕਹਿੰਦਾ ਮਹਾਰਾਜ ਮੈਂ ਨੀ ਕਿੰਨਾ ਵਿਟਕਰਾ, ਤੂੰ ਮੇਰੇ ਵਰਗੇ। ਕਹਿੰਦਾ ਫਿਰ ਅੱਜ ਤੋਂ ਬਾਅਦ ਦੇਖ ਲੈ ਮੈਂ ਵੀ ਇੱਕ ਤੇਰੇ ਦਾ ਹੰਸ। ਕਹਿੰਦਾ ਤੇ ਗੱਲ ਚੇਤੇ ਰੱਖੀ, ਆਪਣਾ ਰੰਗ ਇੱਕੋ ਜਿਹਾ ਹੈ, ਰਹਿੰਦੇ ਦੋਵੇਂ ਪਾਣੀਆਂ ਦੇ ਕੰਢੇ ਆ, ਤਕਰੀਬਨ ਪਾਣੀਆਂ ਦੇ ਕਿਨਾਰੇ ਰਹਿੰਦੇ। ਤੇਰੀਏ ਵੀ ਗਰਦਨ ਲੰਬੇਰੀ ਹੈ, ਮੇਰੀ ਵੀ ਲੰਬੇਰੀ ਹੈ, ਰੰਗ ਇੱਕੋ ਜਿਹਾ, ਕੱਦ ਕਾਟ ਵੀ ਕਈ ਵਾਰੀ ਭੁਲੇਖਾ ਪਾਉਂਦਾ ਕਈ ਵਾਰੀ, ਪਰ ਕਹਿੰਦਾ ਇੱਕ ਗੱਲ ਚੇਤੇ ਰੱਖੀ, ਮੇਰੇ ਵਿੱਚ ਤਿੰਨ ਚਾਰ ਗੁਣ ਹੈ ਨੀ, ਉਹ ਤੇਰੇ ਕੋਲ ਕੋਈ ਨੀ। ਕਹਿੰਦਾ ਵੀ ਨੀ, ਰੰਗ ਇੱਕੋ ਜਿਹਾ ਫਿਰ ਗੁਣਾਂ ਦੀ ਕੀ ਗੱਲ? ਤੇ ਸੰਤ ਨੇ ਕਿਹਾ ਵੀ ਤੂੰ ਖਾਂਦਾ ਗੱਡੀਆਂ ਤੇ ਮੈਂ ਖਾਂਦਾ ਮੋਤੀ, ਪਹਿਲਾ ਫਰਕ ਹੀ। ਦੂਜੀ ਗੱਲ ਇੱਕ ਗੱਲ ਚੇਤੇ ਰੱਖੀ, ਮੈਂ ਦੁੱਧ ਤੇ ਪਾਣੀ ਨਖੇੜ ਸਕਣਾ, ਸਿਰ ਤੋਂ ਕੁਝ ਨਿਖੜਨੇ, ਮੇਰੀ ਚੁੰਝ ਵਿੱਚ ਰੱਬ ਨੇ ਖਟਾਸ ਪੈਦਾ ਕੀਤੀ ਹੈ। ਦੇਖੋ ਵੈਸੇ ਰੱਬ ਦੀ ਖੇਡ, ਇੱਕ ਮੈਂ ਮਹਾਂਪੁਰਸ਼ਾਂ ਦਾ ਜੀਵਨ ਪੜਿਆ, ਅਸੀਂ ਕਹਿੰਦੇ ਨਿਓਲ ਜਿਹੜਾ ਨਾ ਇਹ ਸੱਪ ਨੂੰ ਮਾਰ ਦਿੰਦਾ, ਕਈ ਵਾਰੀ ਹਿੰਦੀ ਵੀ ਸ਼ਬਦ ਨਿਰਵਲਾ ਵੀ ਵਰਤਦੇ। ਉਹ ਕਹਿੰਦੇ ਕਿ ਉਹਦੇ ਸੱਪ ਨੂੰ ਛੋਟਾ ਜਿਹਾ ਚੂਹੇ ਜਿੰਨਾ ਜੀਵ ਮਾਰ ਦਿੰਦਾ। ਇੱਕ ਮਹਾਂਪੁਰਸ਼ਾਂ ਦਾ ਜੀਵਨ ਪੜਿਆ ਕਿ ਹਕੀਕਤ ਕੀ ਵਾਹਿਗੁਰੂ ਜਾਣੇ। ਉਹ ਕਹਿੰਦੇ ਨੇ ਜਦੋਂ ਸੱਪ ਹੁੰਦਾ ਹੈ ਨਾ ਤੇ ਨਿਓਲ ਇੱਕ ਬੂਟੀ ਦਾ ਧਿਆਨ ਧਰਦਾ ਹੈ, ਧਿਆਨ ਨਾਲ ਉਸ ਦੇ ਤਨ ਵਿੱਚ ਖਟਾਸ ਪੈਦਾ ਹੋ ਜਾਂਦੀ ਹੈ। ਜਦੋਂ ਸੱਪ ਡੰਗ ਮਾਰਦਾ ਹੈ ਨਾ ਤੇ ਖਟਾਸ ਨਾਲ ਉਹਦੇ ਡੰਗ ਖੱਟੇ ਹੁੰਦੇ ਨੇ, ਨਿਓਲਾ ਉਹਨੂੰ ਦੱਬ ਲੈਂਦਾ। ਇਹਦਾ ਮਤਲਬ ਕਿਸੇ ਰੱਬ ਨੇ ਇਹੋ ਜਿਹੀ ਖੇਡ ਵਰਤਾਈ ਹੋਣੀ ਹੈ ਇਹਨਾਂ ਜੀਵਾਂ ਵਿੱਚ ਵੀ। ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਜੋਨਰ ਨਾਂ ਦੀ ਇੱਕ ਮੱਖੀ ਹੈ, ਉਹਦੀ ਖੁਰਾਕ ਹੀ ਹੈ ਜੀ, ਜਦੋਂ ਕਿਤੇ ਸ਼ੇਰ ਰੱਜ ਕੇ ਮਾਸ ਖਾ ਕੇ ਵਾਹ ਹੀ ਲੈਂਦਾ ਹੈ ਤੇ ਕਹਿੰਦੇ ਨੇ ਉਹਦੀਆਂ ਦਾੜਾਂ ਵਿੱਚ ਪਏ ਹੋਏ ਮਾਸ ਨੂੰ ਖਿੱਚ ਕੇ ਖਾਂਦੀ ਹੈ ਤੇ ਬਸ ਉਹਦੀ ਖੁਰਾਕ ਹੀ ਹੋਣ। ਪਰਮੇਸ਼ਰ ਦੀ ਖੇਡ। ਹੁਣ ਇੱਥੇ ਦੇਖੋ, ਉਹਨੇ ਕਿਹਾ ਵੀ ਆਪਣਾ ਚੀਕ ਰੰਗ ਇੱਕੋ ਜਿਹਾ ਅਰਜ ਕਰ ਰਿਹਾ, ਉਹਨਾਂ ਕੀ ਰੀਸ ਕਰੇ ਸੋ ਗੁੱਚੇ। ਪਰ ਗੱਲ ਚੇਤੇ ਰੱਖੀ, ਰਹਿੰਦੇ ਦੋਨੇ ਪਾਣੀ ਕੰਢੇ ਆ, ਰੰਗ ਦੋਨਾਂ ਦੇ ਚਿੱਟੇ ਨੇ, ਪਰ ਮੈਂ ਮੋਤੀ ਖਾਨਾ ਵਾ, ਤੂੰ ਡੱਡੀਆਂ ਖਾਨਾ, ਮੈਂ ਪਾਣੀ ਤੇ ਤਰ ਸਕਣਾ, ਤੂੰ ਪਾਣੀ ਵਿੱਚ ਕੇਵਲ ਤੁਰ ਸਕਣਾ। ਤੁਰਨ ਦਾ ਮਤਲਬ ਬਦਲਾ ਉਹਨਾਂ ਕੋ ਜਾਂਦਾ ਜਿੰਨਾ ਕੁ ਉਹਦੇ ਪੈਰ ਲੱਗਣ। ਬਦਲਾ ਕਹਿੰਦਾ ਬਿਲਕੁਲ ਗੱਲ ਗਲਤ ਹੈ, ਮੇਰੇ ਵਿੱਚ ਵੀ ਤੇਰੇ ਵਰਗੇ ਗੁਣ ਨੇ। ਉਹ ਕਹਿੰਦਾ ਚੱਲ ਤੇਰਾ ਪੱਤਰ ਜੀ। ਦੋਨੋਂ ਤਰਨ ਲੱਗੇ, ਬਗਲਾ ਤਾਂ ਉਹਨਾਂ ਕੋ ਤੁਰਿਆ ਜਿੰਨੇ ਕੁ ਪੈਰ ਉਹਦੇ ਧਰਤੀ ਤੇ ਲੱਗੇ। ਅੰਤ ਮਾਰ ਗਿਆ ਸਿਰਪੇ ਤੇ ਗਿਆ ਕਰਦਾ ਪਾਰ, ਤੇ ਬਗਲਾ ਥੋੜਾ ਜਿਹਾ ਅੱਗੇ ਗਿਆ, ਜਦੋਂ ਡੂੰਘਾ ਪਾਣੀ ਆਇਆ ਸਿਰ ਕਰਨੇ ਹੋ ਗਿਆ ਵਿੱਚ ਪਾਣੀ। ਅੰਤ ਨੇ ਕਿਹਾ, ਮੈਂ ਤੈਨੂੰ ਉਦਣ ਵੀ ਕਿਹਾ ਸੀ ਕਿ ਬਾਹਰ ਦੇ ਤਨ ਵੇਖ ਕੇ ਰੀਤ ਨਹੀਂ ਕਰੀ ਹੁੰਦੀ, ਸੱਚ ਜਾਣੀ ਗੱਲ ਤਾਂ ਗੁਣਾ ਦੀ ਹੁੰਦੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਜੇ ਕੋਈ ਭਗਤਾਂ ਦੀ ਰੀਤ ਕਰਕੇ ਕਹਿ ਵੀ ਇਹ ਇਸ ਤਰ੍ਹਾਂ ਬਹਿੰਦਾ, ਮੈਂ ਵੀ ਇਸ ਤਰ੍ਹਾਂ ਬਹਿਣਾ, ਇਹ ਇਸ ਤਰ੍ਹਾਂ ਸਿਰ ਹਿੱਸੇ ਕਰਦਾ, ਮੈਂ ਵੀ ਕਰਨਾ। ਬਾਬਾ ਜੀ ਕਹਿੰਦੇ ਨੇ, ਬਾਹਰ ਦੀ ਕਿਰਿਆ ਦਾ ਰੀਤ ਕਰਕੇ ਨਹੀਂ, ਅੰਦਰ ਦੀ ਗੁਣਾ ਦੀ ਗੱਲ ਹੁੰਦੀ ਹੈ। ਹਜ਼ੂਰ ਨੇ ਸ਼ਬਦ ਵਰਤੇ ਨੇ, ਖਾਲਸਾ ਦੇਖ ਧਰਮ ਦਿਆਂ, ਇਹ ਦੋ ਸ਼ਬਦ ਚਲੋ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ। ਇੱਕ ਵਾਰੀ ਹਡਵਾਨੀ ਵਾਰ ਵਿੱਚ, ਇੱਕ ਵਾਰੀ ਬਾਬਾ ਫਰੀਦ ਜੀ ਦੇ ਬਚਨ ਨੇ। ਕੁਝ ਕੁ ਅੱਖਰਾਂ ਦਾ ਫਰਕ ਹੈ, ਪਰ ਅਰਥ ਇੱਕੋ ਹੀ। ਕਹਿਣ ਲੱਗੇ, ਖਾਲਸਾ ਦੇਖ ਧਰਮ ਦਿਆਂ, ਬੱਗਾ ਤੇ ਆਇਆ ਚਾਓ, ਡੂ ਮੋਵੇ ਬਗ ਬੱਪੜੇ, ਸਿਰ ਤਰ ਉੱਪਰ ਪਾਉ। ਜਦੋਂ ਸਿਰ ਪਰਨੇ ਹੋ ਕੇ ਡਿੱਗੇ, ਫਿਰ ਜਿਹੜੇ ਇਹਨਾਂ ਤੇ ਯਕੀਨ ਕਰੀ ਬੈਠੇ ਸਨ ਵੀ ਸਾਡੇ ਬਾਬੇ ਕੋਲ ਬੜੀ ਤਾਕਤ ਹੈ, ਉਹ ਫਿਰ ਕਹਿੰਦੇ ਨੇ, ਮੈਂ ਜਾਣਿਆ ਵਡਹੰਤ ਹੈ ਤਾਂ ਮੈਂ ਕੀ ਆ ਠੰਗ, ਮੈਨੂੰ ਕੀ ਪਤਾ ਕਿ ਇਹ ਬਗਲਿਆਂ ਤੋਂ ਵੀ ਨਿਕੰਮਾ। ਮੈਂ ਤਾਂ ਸੋਚਿਆ ਵੀ ਇਹਦੇ ਵਰਗਾ ਕੋਈ ਭਗਤ ਹੀ ਕੋਈ ਨੀ। ਮੈਂ ਜਾਣਿਆ ਵਡਹੰਤ ਹੈ ਤਾਂ ਮੈਂ ਕੀ ਆ ਠੰਗ, ਜੇ ਜਾਣਾ ਬਗ ਬੱਪੜਾ ਤਾਂ ਜਨਮ ਨਾ ਭੇੜੀ, ਠੰਗ ਮੈਨੂੰ ਪਤਾ ਹੁੰਦਾ ਵੀ ਇਹ ਬਗਲਾ ਤੇ ਮੈਂ ਇਹਦੇ ਨੇੜੇ ਝੋਂਕਾ। ਉਹਨਾਂ ਕੀ ਰੀਸ ਕਰੇ ਸੋ ਬਗੁੱਚੇ, ਜਿਨ ਹਰ ਪ੍ਰਭ ਹੈ ਰਖਵਾਰਾ, ਜਿਨ ਸਤਿਗੁਰ ਸੇਵੈ ਕਿਨੈ ਨ ਪਾਇਆ, ਮਨਮੁਖ ਪਾਉ ਕੁਮਵੇ ਦਿਲ ਲਾਈ। ਸਤਿਗੁਰੂ ਸੇਵਣ ਤੋਂ ਬਿਨਾਂ ਪਰਮਾਤਮਾ ਦੀ ਭਗਤ ਪ੍ਰਾਪਤੀ ਕਿਸੇ ਨੂੰ ਨੀ ਹੋਈ। ਕਹਿੰਦੇ ਨੇ, ਮਨਮੁਖ ਬੰਦੇ ਸੇਵਣ ਪਾਉ ਕੁਮਵੇ ਦਿਲ ਲਾਈ, ਦੁਖੀ ਹੁੰਦੇ ਨੇ, ਆਪਣਾ ਫਾਲਤੂ ਬੋਲ ਬੋਲ ਕੇ ਫਜ਼ੂਲ ਬਕਵਾਦ ਕਰਕੇ। ਹਜ਼ੂਰ ਕਹਿੰਦੇ, ਆਵੇ ਜੰਮਦੇ ਨੇ, ਜਾਵੇ ਮੌਤ ਹੁੰਦੀ ਏ, ਖੌਰ ਨਾ ਪਾਵੇ ਇਸ ਜ਼ਿੰਦਗੀ ਵਿੱਚ ਵੀ ਟਿਕਾਣਾ ਨਹੀਂ, ਦੁੱਖ ਮੈਂ ਦੁੱਖ ਸਮਾਈ, ਉਹਨਾਂ ਦੀ ਜ਼ਿੰਦਗੀ ਦੁੱਖ ਵਿੱਚ ਨਿਕਲਦੀ। ਗੁਰਮੁਖ ਹੋ ਗਏ ਸੋ ਅੰਮ੍ਰਿਤ ਪੀਵੇ, ਜਿਹੜਾ ਗੁਰੂ ਦੇ ਸਨਮੁਖ ਰਹਿਣ ਵਾਲਾ ਹੈ ਉਹ ਨਾਮ ਅੰਮ੍ਰਿਤ ਨੂੰ ਪੀਂਦਾ ਹੈ, ਸਹਿਜੇ ਸਾਥ ਸਮਾਈ, ਉਹ ਬਿਲਕੁਲ ਸੱਚ ਵਿੱਚ ਟਿਕ ਜਾਂਦਾ ਸਹਿਜ ਵਿੱਚ। ਜਿਹਨੇ ਸਤਿਗੁਰ ਸੇਵੇ ਜਨਮ ਨਾ ਖੋਟੇ, ਭਾਈ ਸਤਿਗੁਰੂ ਦੀ ਸੇਵਾ ਤੋਂ ਬਿਨਾਂ, ਗੁਰੂ ਜੀ ਦੀ ਬੰਦਗੀ ਤੋਂ ਬਿਨਾਂ, ਗੁਰੂ ਦੀ ਸੇਵਾ ਕਰਨ ਤੋਂ ਬਿਨਾਂ ਜਨਮ ਮਰਨ ਦਾ ਫਾਇਦਾ ਨਹੀਂ ਸੁਟਣਾ। ਜੇ ਅਨੇਕ ਕਰਮ ਕਰੇ ਅਧਿਕਾਰੀ, ਅਨੇਕਾਂ ਕਰਮ ਕਰ ਲੈ ਪਿਆਰਿਆ, ਗੁਰੂ ਦੇ ਚਰਨਾਂ ਦੀ ਜਾਣ ਤੋਂ ਬਿਨਾਂ ਛੁਟਕਾਰਾ ਨਹੀਂ। ਵੇਦ ਪੜ੍ਹੇ, ਵੇਦਾਂ ਦਾ ਪਾਠ ਕਰੇ, ਤਾਂ ਵਾਦ ਵਿਖਾਣੇ ਪੜ੍ਹ ਕੇ, ਫਿਰ ਨਾਲ ਵੈਤ ਮਵੈਸਾ ਵੀ ਕਰਨ, ਪਰ ਦਿਨ ਹਰ ਪੱਤ ਗਵਾਈ, ਰੱਬ ਦੀ ਭਗਤੀ ਤੋਂ ਬਿਨਾਂ ਗੱਲਾਂ ਕਰਕੇ ਕਦੀ ਕਿਸੇ ਨੂੰ ਇੱਜ਼ਤ ਨਹੀਂ ਮਿਲਦੀ। ਸਿਮਰਨ ਸਹਿਤ ਹੈ ਜਿਹੜਾ ਇੱਜ਼ਤ ਬਣਾ ਦਿੰਦਾ। ਕਹਿਣ ਲੱਗੇ, ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਭਜ ਛੂਟੇ ਹੈ ਗੁਰ ਸਰਨਾਈ। ਗੁਰੂ ਸੱਚੇ ਨੇ, ਸੱਚੇ ਦੀ ਬਾਣੀ ਵੀ ਸੱਚੀ, ਜੇ ਆਪਣਾ ਛੁਟਕਾਰਾ ਕਰਾਉਣੀ ਬਣਾ, ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾ, ਭੱਜ ਕੇ ਉਹਦੀ ਸ਼ਰਨ ਵਿੱਚ ਪੈ ਜਾ, ਭਜ ਛੂਟੇ ਗੁਰ ਸਰਨਾਈ, ਗੁਰੂ ਦੀ ਸ਼ਰਨ ਵਿੱਚ ਭੱਜ ਕੇ ਪੈ ਜਾ। ਤੇ ਪਿਆਰਿਓ, ਜਿਹੜੇ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਨਾ, ਉਹਨਾਂ ਦੇ ਲੇਖੇ ਕੋਈ ਨੀ ਹੁੰਦੇ। ਸਮਾਂ ਕਰਿਓ, ਸ਼ਰਨ ਦਾ ਭਾਵ ਕੇਵਲ ਬਾਹਰ ਮੁਖੀ ਨਹੀਂ, ਉਹ ਸ਼ਰਨ ਵਿੱਚ ਆਉਣ ਲੱਗੀ। ਕਹਿੰਦੇ ਨੇ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਕਹਿਣ ਲੱਗੇ, ਅਵਰ ਨਾ ਸੂਝਿਆ ਦੂਜੀ ਥਾਰ, ਹਾਰ ਪਰਿਓ ਤੋਂ ਦੁਆਰੀ, ਲੇਖਾ ਛੋਧ ਅਲੇਖਾ ਛੂਟ ਹੈ। ਮੇਰੇ ਦਾਦਾ ਜੀ, ਤੁਸੀਂ ਮੇਰ ਕਰੋ, ਸਾਡੇ ਲੇਖੇ ਨਾ ਕਰੋ, ਸਾਨੂੰ ਅਲੇਖੇ ਲੇਖੇ ਤੋਂ ਬਿੜਾ ਤਾਰ ਦੇ, ਮੇਰੇ ਤੇ ਬਖਸ਼ਿਸ਼ ਕਰ ਦੇ। ਹਜ਼ੂਰ ਨੇ ਮੇਰ ਕੀਤੀ, ਜਿਨ ਹਰ ਮਨ ਵਟਿਆ, ਇਹ ਦਸ ਸਾਥੀ ਜਿਨ੍ਹਾਂ ਦੇ ਸਿਰਦੇ ਵਿੱਚ ਰੱਬ ਵੱਸ ਗਏ ਉਹ ਰੱਬ ਦੀ ਦਰਗਾਹ ਵਿੱਚ ਵੀ ਸੱਚੇ ਨੇ। ਦਰ ਸੱਚ ਹੈ ਸਤਿਆਰਾ ਰੱਬ ਦੇ ਘਰ ਵਿੱਚ ਉਹ ਸਤਿਆਰ ਨੇ ਪਿਆਰੇ, ਉਹਨਾਂ ਦੀ ਕਿਸੇ ਨੇ ਨਿੰਦਿਆ ਕੀ ਕਰ ਲੈਣੀ, ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਨਿਕਲਾ। ਹਰ ਯੁੱਗ ਵਿੱਚ ਉਹਨਾਂ ਦੀ ਸੋਭਾ, ਕੌਣ ਉਹਨਾਂ ਦੀ ਸੋਭਾ ਨੂੰ ਮੇਟ ਲਏਗਾ ਜੀ? ਕਿਸੇ ਕੋਲ ਸਮਰੱਥਾ ਹੈ? ਸੇਵਾ ਰਾਮ ਜੀ ਨੇ ਲੱਗੀ ਸੀ ਪਰਚੀ ਦਸਵੇਂ ਪਾਤਸ਼ਾਹ ਸੀ, ਮੈਂ ਸ਼ਾਇਦ ਇੱਕ ਦਿਨ ਅਰਜ਼ ਕੀਤੀ ਸੀ, ਪਤਾ ਨੀ ਕਈ ਵਾਰੀ ਇਕੱਠਾ ਕਰ ਗਿਆ, ਪਤਾ ਨੀ ਹੁੰਦਾ ਵੀ ਇੱਥੇ ਗੱਲ ਕੀਤੀ ਹੈ ਕਿ ਨਹੀਂ ਕੀਤੀ। ਉਹਨਾਂ ਨੇ ਇੱਕ ਦਿਨ ਪੁੱਛਿਆ ਸੀ ਸਿੱਖਾਂ ਨੇ ਦਾਤਾ ਜੀ ਨਾਮ ਦੀ ਵਡਿਆਈ ਕੀ ਹੈ? ਪਤਾ ਨੀ, ਮੈਂ ਤਾਂ ਸਮਾਜ ਕਰਕੇ ਮੰਗ ਲਈ ਤੇ ਗੁਰੂ ਕਲਗੀਧਰ ਜੀ ਨੇ ਕਿਹਾ ਸੀ, ਕਹਿਣ ਲੱਗੇ ਮੈਨੂੰ ਇੱਕ ਗੱਲ ਦੱਸੋ, ਨਾਮ ਦੀ ਵਡਿਆਈ ਪੁੱਛਣ ਆਏ ਹੋ, ਤੁਹਾਨੂੰ ਪਤਾ ਵੀ ਭਗਤ ਕਬੀਰ ਜੀ ਨੂੰ ਇੱਕ ਬਾਦਸ਼ਾਹ ਨੇ ਕੰਗਲਾਂ ਵਿੱਚ ਲੋੜ ਕੇ ਹਾਥੀ ਦੇ ਸਾਹਮਣੇ ਕੱਢਿਆ ਸੀ, ਤੇ ਜਿਨ੍ਹਾਂ ਬਾਰੇ ਬਾਣੀ ਵਿੱਚ ਕਿਹਾ ਪੂਜਾ ਬਾਅਦ ਚਲਾ ਕਰ ਡਾਰਿਓ, ਹੱਤੀ ਕਰੋੜ ਮੋੜ ਮੈਂ ਮਾਰਿਓ, ਉਸ ਬਾਦਸ਼ਾਹ ਦਾ ਨਾਂ ਸੀ। ਤੁਹਾਨੂੰ ਪਤਾ ਵੀ ਇੱਕ ਨੂੰ ਇੱਕ ਨੇ ਭਗਤ ਨੂੰ ਬੰਨ ਕੇ ਜੰਜੀਰਾਂ ਵਿੱਚ ਗੰਗਾ ਨੇ ਕੱਢਿਆ ਸੀ, ਗੰਗ ਹੁਸੈਨ ਗੈਰ ਗੰਭੀਰ ਜੰਜੀਰ ਬਾਂਧ ਕਰ ਖਰੇ ਕਬੀਰ, ਉਸ ਬਾਦਸ਼ਾਹ ਦਾ ਨਾਂ ਸੀ। ਹੈ ਤਾਂ ਕੋਈ ਸੀ ਨਾ, ਸਾਰੇ ਸਿੱਖ ਇੱਕ ਦੂਜੇ ਵੱਲ ਵੇਖਣ ਲੱਗ ਪਏ, ਮਹਾਰਾਜ ਪਤਾ ਨਹੀਂ ਕਹਿੰਦੇ ਆਖਿਰ ਜਿਸ ਬੰਦੇ ਨੇ ਭਗਤ ਨੂੰ ਹਾਥੀ ਸਾਹਮਣੇ ਕੱਟਿਆ, ਗੰਗਾ ਤੇ ਪਾਣੀ ਵੀ ਕੱਟਿਆ। ਕਹਿਣ ਲੱਗੇ ਨਾਮਦੇਵ ਨੂੰ ਵੀ ਇੱਕ ਨੇ ਚਾਚ ਵਿੱਚ ਰੱਖਰ ਲਾ ਦਿਆਂਗਾ, ਬਿਸਮਿਲ ਗਊ ਦਿਓ ਜਵਾਏ ਨਾਤਰ ਗਰਦਨ ਮਾਰੂ ਖਾਏ। ਤੇ ਭਗਤ ਨੂੰ ਇਹ ਕਹਿਣਾ ਪਿਆ ਕਿ ਬਾਦਸ਼ਾਹ ਐਸੀ ਕ੍ਰੋਧ ਬਾਦਸ਼ਾਹ ਦਾ ਨਾਂ ਸੀ। ਦੇਖੋ ਪਰਮਾਤਮਾ ਦੀ ਕੈਸੀ ਖੇਡ ਹੈ, ਇੱਕ ਸੁਣੀ ਦਾ ਜ਼ਿਕਰ ਜ਼ਰੂਰ ਆਇਆ, ਜਹਾਂਗੀਰ ਦਾ ਜ਼ਿਕਰ ਨਹੀਂ, ਬਾਬਰ ਵਾਲੀ ਸ਼ਬਦ ਆਇਆ। ਹੁਣ ਭਗਤਾਂ ਦੀ ਬਾਣੀ ਵਿੱਚ ਹੁਣ ਨਾ ਨਾਮਦੇਵ ਜੀ ਨੇ ਜ਼ਿਕਰ ਕੀਤਾ ਵੀ ਉਹ ਕੌਣ ਹੈ, ਤੇ ਨਾ ਕਬੀਰ ਜੀ ਨੇ ਕਿਹਾ। ਬਾਦਸ਼ਾਹ ਜਦੋਂ ਜ਼ਰੂਰ ਝਲਕ ਪੈਂਦੀ ਵੀ ਬਾਦਸ਼ਾਹ ਸਾਰੀ ਖੇਡ ਵਰਤਾਉਂਦਾ ਹੈ। ਕਹਿਣ ਲੱਗੇ ਦੱਸੋ ਉਸ ਬਾਦਸ਼ਾਹ ਦਾ ਨਾਂ ਕੀ ਸੀ ਜਿਹਨੇ ਗੰਗਾ ਦੇ ਪਾਣੀ ਵੀ ਕੱਟਿਆ, ਉਸ ਬਾਦਸ਼ਾਹ ਦਾ ਨਾਂ ਕੀ ਸੀ ਜਿਹਨੇ ਹਾਥੀ ਅੱਗੇ ਕੱਟਿਆ? ਤੇ ਕਹਿੰਦੇ ਮਹਾਰਾਜ ਪਤਾ ਕੋਈ ਨੀ। ਕਹਿਣ ਲੱਗੇ ਉਹਦਾ ਪਤਾ ਵੀ ਜਿਹਨੂੰ ਬੰਨਿਆ? ਕਹਿਣ ਲੱਗੇ ਉਹ ਕਬੀਰ, ਉਹ ਨਾਮਦੇਵ। ਕਹਿਣ ਲੱਗੇ ਬਸ ਆ ਨਾਮ ਦੀ ਉਪਮਾ ਜੇ, ਕਹਿੰਦੇ ਮਹਾਰਾਜ ਸਮਝੇ ਨੇ। ਕਹਿਣ ਲੱਗੇ ਜਿਹਦੇ ਇਸ਼ਾਰੇ ਨਾਲ ਲੱਖਾਂ ਬੰਦੇ ਉੱਠ ਕੇ ਸਿੱਧੇ ਕਰਦੇ ਸਨ, ਹਜ਼ਾਰਾਂ ਕਤਲ ਰੋਜ਼ ਕੀਤੇ ਜਾਂਦੇ ਸਨ, ਅੱਜ ਉਸ ਬਾਦਸ਼ਾਹ ਦਾ ਨਾਂ ਕੋਈ ਨੀ ਜਾਣਦਾ, ਪਰ ਜਿਹਨੂੰ ਬੰਨ ਕੇ ਹਾਥੀ ਸਾਹਮਣੇ ਗੰਗਾ ਦੇ ਵਿੱਚ ਕੱਟਿਆ, ਵੀ ਅੱਜ ਬੱਚੇ ਬੱਚੇ ਨੂੰ ਪਤਾ ਵੀ ਕਬੀਰ ਕੌਣ ਹੋਇਆ। ਕਹਿੰਦੇ ਦੇਸ਼ ਕਿਹਦੇ ਜਲਸੇ ਵਿੱਚ ਰੱਬ ਰਹਿੰਦਾ ਨਾ, ਜੇ ਪਰਮਾਤਮਾ ਜੁਗੋ ਜੁਗ ਹੈ ਤੇ ਭਗਤੀ ਕਰਨ ਵਾਲਾ ਵੀ ਜੁਗੋ ਜੁਗ ਰਹਿਣਾ, ਉਹਨੇ ਇੱਕ ਦਿਨ ਵਿੱਚ ਖਤਮ ਨਹੀਂ ਹੋ ਜਾਣਾ। ਕਹਿਣ ਲੱਗੇ ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਹਰ ਯੁੱਗ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ। ਸਾਡੇ ਤੋਂ ਵੱਡੇ ਵੀ ਜਿਹੜੇ ਕਥਾ ਕਰਦੇ ਗਏ ਉਹ ਵੀ ਕਹਿੰਦੇ ਗਏ ਕਬੀਰ ਬੜਾ ਚੰਗਾ ਸੀ, ਉਹਨਾਂ ਤੋਂ ਪਹਿਲੇ ਜਿਹੜੇ ਆਏ ਉਹ ਵੀ ਕਹਿੰਦੇ ਗਏ, ਤੇ ਜਿਹੜੇ ਅਸੀਂ ਚਲੇ ਜਾਂਗੇ ਨਾ, ਜਦੋਂ ਜਿਹੜੇ ਅਗਲੇ ਕਥਾ ਕੀਰਤਨ ਕਰਨ ਆਉਣਗੇ ਉਹ ਵੀ ਕਹਿਣਗੇ ਉਹਨਾਂ ਦੀ ਸੋਭਾ ਯੁੱਗ ਯੁੱਗ ਹੋਈ। ਅਸੀਂ ਚਲੇ ਜਾਂਗੇ ਪਰ ਉਹਨਾਂ ਦੀ ਸੋਭਾ ਰਹੇ, ਉਹਨਾਂ ਦੀ ਸੋਭਾ ਯੁੱਗ ਯੁੱਗ ਹੋਈ। ਕੋਈ ਨਾ ਮੇਟਣ ਹਾਰਾ, ਤੇ ਸਤਿਗੁਰੂ ਕਹਿੰਦੇ ਨੇ ਪਿਆਰਿਆ ਤੂੰ ਨਿੰਦਿਆ ਨਾ ਕਰਿਆ ਕਰ, ਇੱਕੋ ਬੇਨਤੀ ਕਰਿਆ ਕਰ, ਨਾਨਕ ਤਿੰਨ ਕਹਿ ਸਦ ਬਲਿਹਾਰ ਹੈ, ਜਿਨ ਹਰ ਰਾਤ ਤਿਆ ਪੋਰ ਧਾਰਾ, ਜਿਨ੍ਹਾਂ ਨੇ ਆਪਣੇ ਸਿਰ ਦੇ ਵਿੱਚ ਨਾਮ ਸਾਰਿਆ ਨਾ, ਉਹਨਾਂ ਤੋਂ ਬਾਹਰ ਜਾ, ਬਾਹਰ ਨੇ ਜਾ, ਕੁਰਬਾਨ ਜਾ। ਤੇ ਮੇਰੇ ਬਾਬੇ ਨਾਨਕ ਨੇ ਕਿਸੇ ਅੱਗੇ ਵੀ ਝੁਕੇ। ਇੱਕ ਮੈਂ ਸਮਾਪਤੀ ਕਰਨ ਲੱਗਾ, ਦੁੱਖ ਕਹਿ ਕੇ ਭਗਤੀ ਕਰਨ ਵਾਲਾ ਸੀ, ਕਿਸੇ ਅੱਗੇ ਵੀ ਝੁਕੇ, ਕਿਸੇ ਬਾਬਰ ਵਰਗੇ ਅੱਗੇ, ਕਿਸੇ ਕਾਜ਼ੀ ਅੱਗੇ, ਕਿਸੇ ਜੋਗੀ ਅੱਗੇ, ਕਿਸੇ ਸੰਨਿਆਸੀ ਅੱਗੇ, ਦਿਗੰਬਰ ਅੱਗੇ, ਸ਼ਵਤੰਬਰ ਅੱਗੇ, ਬੋਧੀ ਅੱਗੇ, ਜੈਨੀ ਅੱਗੇ, ਇੱਕ ਥਾਂ ਤੇ ਉਹਨਾਂ ਨੇ ਸ਼ਬਦ ਵਰਤੇ ਹੈ। ਕਹਿੰਦੇ ਨੇ ਦਾਤਾ ਮਿਹਰ ਕਰੀ, ਸੋਨਾ ਸਾਰਿਆਂ ਦੇ ਸਰੀਰ ਤੇ ਚੜ ਜਾਂਦਾ ਹੈ, ਸ਼ੂਦਰ ਪਾਏ ਉੱਥੇ ਵੀ ਉਹਦੀ ਕੀਮਤ ਹੋਣੀ, ਤੇ ਬਾਦਸ਼ਾਹ ਦੇ ਘਰ ਵਿੱਚ ਹੈ ਉਹਦੀ ਕੀਮਤ ਤਾਂ ਵੀ ਹੋਣੀ, ਇਹ ਨਹੀਂ ਵੀ ਸ਼ੂਦਰ ਪਾਏ ਤੇ ਉਹਦੀ ਕੀਮਤ ਘੱਟ ਜਾਣੀ। ਹੁਣ ਜੇ ਕਿਤੇ ਆਪਾਂ ਫੁੱਲ ਨੂੰ ਸ਼ੂਦਰ ਲੈ ਲੈ ਤੇ ਤਾਂ ਵੀ ਕੀਮਤ ਉਹਦੀ ਹੋਵੇ, ਤੇ ਜੇ ਇੱਕ ਬਾਦਸ਼ਾਹ ਦੇ ਪੱਗ ਵਿੱਚ ਕੁਛ ਚੰਗਦਾ ਤਾਂ ਵੀ ਕੀਮਤ ਉਹਦੀ ਹੋਵੇ। ਖੇਤਰ ਦੀ, ਕੁਟਮ ਦੀ, ਚੰਦਨ ਦੀ ਕੀਮਤ ਘੱਟਦੀ ਨਹੀਂ, ਤੇ ਤੇਰੇ ਕੋਲ ਘਿਓ ਵਾਲੇ ਕੁੱਤੇ ਨੂੰ ਚਮੜੇ ਦੇ ਕੱਚੇ ਚਮੜੇ ਦੇ ਕੁੱਤੇ ਜਿਹੜੇ ਸਨ ਜਿਹਨਾਂ ਵਿੱਚ ਘਿਓ ਪਾਉਂਦੇ ਸਨ, ਕਦੀ ਇਹ ਨਹੀਂ ਸਨ ਕਹਿੰਦੇ ਵੀ ਘਿਓ ਰੱਖਿਆ ਗਿਆ। ਉਹ ਚਮੜੇ ਦੇ ਕੁੱਤਿਆਂ ਵਿੱਚ ਰਹਿ ਕੇ ਹੀ ਪਹੁੰਚਾਏ। ਕਹਿਣ ਲੱਗੇ ਭਗਤ ਜੀ ਚੇਤਰ ਕੁਸਮ, ਇਹ ਜਿਹੜੇ ਸ਼ਬਦ ਵਰਤੇ ਨੇ ਵੀ ਚੇਤਰ ਹੋਵੇ ਚਾਹੇ ਫੁੱਲ ਹੋਵੇ, ਕਹਿੰਦੇ ਸਾਰੇ ਸਰੀਰਾਂ ਤੇ ਚੜ ਜਾਂਦੇ ਨੇ। ਚੇਤੇ ਰੱਖੋ ਰੱਬ ਦਾ ਭਗਤ ਜਿਹੜਾ ਉਹ ਵੀ ਸਾਰੀਆਂ ਥਾਵਾਂ ਤੇ ਉਹਦੀ ਉਪਮਾ ਹੁੰਦੀ ਹੈ। ਕਹਿੰਦੇ ਉਹਦੇ ਸਰੀਰ ਵਿੱਚ ਇੱਕ ਤੁਕ ਪਈ, ਕਹਿਣ ਲੱਗੇ ਚੰਦਨ ਭਗਤਾਂ ਜੋਤ ਅਨੇਹੀ ਸਰਦੇ ਪਰਬਲ ਕਰਨਾ, ਝੇਪਟ ਭਾਂਡਾ ਕਹਿ ਨਾ ਕੋਈ ਐਸਾ ਭਗਤ ਵਰਨ ਮੈਂ ਹੋਏ, ਕਹਿੰਦੇ ਤੇਰਾ ਨਾਮ ਨਿਵੈ ਰਹਿ ਲਿਵਲਾਏ, ਨਾਨਕ ਤਿੰਨ ਦਾਰੇ ਭੀਖਿਆ ਪਾਏ। ਜਿਹੜਾ ਤੇਰੇ ਨਾਮ ਵਿੱਚ ਭਗਤ ਜੁੜ ਗਿਆ, ਕਹਿੰਦੇ ਮੈਂ ਝੋਲੀ ਅੱਜ ਚ ਉਹਦੇ ਵਿੱਚ ਹੋ ਗਿਆ, ਮੇਰੀ ਝੋਲੀ ਵਿੱਚੋਂ ਖੈਰ ਪਾ ਦੇ। ਵਾਹਿਗੁਰੂ ਮਿਹਰ ਕਰੇ, ਭਗਤੀ ਕਰਨ ਵਾਲਿਆਂ ਦਾ ਰੱਬ ਆਪ ਹੈ ਤੇ ਸੱਚ ਜਾਣੋ ਉਹਨਾਂ ਦੀ ਸਰਕਾਰ ਵੀ ਰੱਬ ਹੈ, ਉਹਨਾਂ ਦੀ ਡਿਫੈਂਸ ਵੀ ਰੱਬ ਹੈ, ਉਹਨਾਂ ਦਾ ਦਾਤਾ ਵੀ ਰੱਬ ਹੈ, ਉਹਨਾਂ ਦੀ ਮਾਂ ਵੀ ਰੱਬ, ਉਹਨਾਂ ਦਾ ਪਿਓ ਵੀ ਰੱਬ, ਉਹਨਾਂ ਦਾ ਮਿੱਤਰ ਵੀ ਰੱਬ ਹੈ। ਉਹ ਪਰਮਾਤਮਾ ਤੋਂ ਬਿਨਾਂ ਦੂਜਾ ਕਿਸੇ ਨੂੰ ਜਾਣ ਦੇ। ਸਤਿਗੁਰੂ ਮਿਹਰ ਕਰੇ, ਭਗਤੀ ਕਰਨ ਵਾਲਿਆਂ ਦੀ ਸੰਗਤ ਬਖਸ਼ੇ, ਅੰਦਰੋਂ ਰੱਬ ਦੀ ਭਗਤੀ ਕਰਨ ਦਾ ਚਾਅ ਪੈਦਾ ਹੋ ਜਾਏ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।